ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਧ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਧ ਨੀਕੀ ਖਟਾਨੀ ਜੀ ਕੀ ਏਕੈ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿੱਗੈ ਨਾ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮੇਲ ਥੈਲੀ ਹੋਈ ਹੈ ਤਾ ਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਬਾਲੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਕੁ ਅੱਜ ਆਪਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਚ ਬੈਠੇ ਹਾਂ, ਬਹੁਤ ਵੱਡੇ ਭਾਗਾਂ ਵਾਲੇ ਹਾਂ। ਗੁਰੂ ਪ੍ਰੇਮ ਸਦਕਾ ਸਿੱਖ ਗੁਰੂ ਕੋਲ ਚੱਲ ਕੇ ਆਉਂਦਾ। ਜਿਸ ਦੇ ਮਨ ਵਿੱਚ ਗੁਰੂ ਦੇ ਪ੍ਰਤੀ ਪਿਆਰ ਹੁੰਦਾ, ਭਾਵਨਾ ਹੁੰਦੀ ਹੈ, ਉਹ ਹਜ਼ਾਰਾਂ ਰੁਕਾਵਟਾਂ ਪਾਰ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਦਾ ਆ ਕੇ। ਬਾਣੀ ਦੇ ਵਿੱਚ ਪਾਤਸ਼ਾਹ ਦਾ ਇੱਕ ਬਚਨ ਵੀ ਹੈ, ਝੱਖੜ ਝਾਂਗੀ ਮੀਂਹ ਵਰਸੈ ਪੀ ਗੁਰ ਦੇਖਣ ਚਾਹੇ। ਝੱਖੜ ਆ ਜਾਏ, ਹਨੇਰੀ ਆ ਜਾਏ, ਪਰ ਅਸੀਂ ਗੁਰੂ ਦੇ ਦਰਸ਼ਨ ਕਰਨ, ਗੁਰੂ ਦੇ ਦੀਦਾਰ ਕਰਨ ਜਾਣਾ ਹੀ ਜਾਣਾ ਹੈ। ਇੱਥੋਂ ਤੱਕ ਮਹਾਰਾਜ ਕਹਿੰਦੇ ਨੇ, ਕਹਿੰਦੇ ਪਾਲਾ ਕੱਕਰ ਬਰਫ ਵਰਸੈ, ਗੁਰਸਿੱਖ ਲੰਘ ਗੁਰ ਪਹਿ ਜਾਏ। ਪਾਲਾ ਪੈਣ ਲੱਗ ਜੇ, ਕੱਕਰ ਪੈਣ ਲੱਗ ਜੇ, ਬਰਫ ਪੈਣ ਲੱਗ ਜੇ, ਗੁਰਸਿੱਖ ਰੁਕਦਾ ਥੋੜ੍ਹੀ ਹੈ। ਜਿਹਦੇ ਮਨ 'ਚ ਗੁਰੂ ਦਾ ਪਿਆਰ ਹੈ, ਗੁਰੂ ਦੇ ਪ੍ਰਤੀ ਭਾਵਨਾ, ਉਹ ਗੁਰੂ ਦੇ ਦਰਸ਼ਨ ਕਰਨ ਵਾਸਤੇ, ਗੁਰੂ ਨੂੰ ਸੁਣਨ ਵਾਸਤੇ ਜ਼ਰੂਰ ਪਹੁੰਚਦਾ ਹੈ, ਸਾਰੀਆਂ ਰੁਕਾਵਟਾਂ ਲੰਘ ਕੇ ਜਾਂਦਾ ਹੈ। ਸੋ ਜਿੰਨੇ ਕੁ ਤੁਸੀਂ ਇੱਥੇ ਅੱਜ ਗੁਰੂ ਨੂੰ ਸੁਣਨ ਵਾਸਤੇ ਪਹੁੰਚੇ ਹੋ, ਠੰਡ ਦੀ ਪਾਲੇ ਦੀ ਪਰਵਾਹ ਨਾ ਕਰਦੇ ਹੋਏ, ਇਹ ਗੁਰੂ ਦੀ ਕਿਰਪਾ ਹੈ, ਗੁਰੂ ਦਾ ਪ੍ਰੇਮ ਹੈ ਹਿਰਦਿਆਂ 'ਚ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਜੋ ਹੁਕਮ ਪਾਤਸ਼ਾਹ ਨੇ ਸਾਡੀ ਝੋਲੀ ਪਾਇਆ ਅਸੀਂ ਸੁਣਿਆ ਹੁਣੇ, ਇਸੇ ਹੀ ਪਾਵਨ ਮਹਾਂਵਾਕ ਦੀ ਅੱਜ ਆਪਾਂ ਨੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁੱਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਸੰਖੇਪ ਵਿਚਾਰ ਸਾਂਝੀ ਕਰਨੀ ਹੈ। ਇਹ ਜਿਹੜਾ ਪਾਵਨ ਮਹਾਂਵਾਕ ਹੈ, ਇਹ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਥ ਧੰਨ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ, ਧਨਾਸਰੀ ਰਾਗ ਵਿੱਚ ਹੈ। ਚੌ ਪਦਿਆਂ ਦਾ ਇਹ ਸ਼ਬਦ ਹੈ। ਇਸ ਸ਼ਬਦ ਵਿੱਚ ਇੱਕ ਰਹਾਉ ਦੀ ਪੰਗਤੀ ਹੈ। ਸਭ ਤੋਂ ਪਹਿਲਾਂ ਆਪਾਂ ਰਹਾਉ ਦੀ ਪੰਗਤੀ ਦੇ ਉੱਤੇ ਆਪਣਾ ਧਿਆਨ ਥੋੜਾ ਕੇਂਦਰਿਤ ਕਰੀਏ। ਮਹਾਰਾਜ ਕੀ ਕਹਿੰਦੇ ਨੇ ਰਹਾਉ ਦੀ ਪੰਗਤੀ 'ਚ? ਕਹਿੰਦੇ ਜੀ ਕੀ ਇੱਕ ਹੀ ਪਹਿਮਾਨੀ, ਜੀ ਕੀ, ਜੀ ਦਾ ਮਤਲਬ ਕੀ ਹੈ? ਜੀ ਦਾ ਮਤਲਬ ਹੈ ਜਿੰਦ, ਜੀਵਾਤਮਾ ਕਹਿ ਲਓ, ਜਿੰਦ ਕਹਿ ਲਓ, ਜਿਉੜਾ ਕਹਿ ਲਓ, ਜੀਵ ਕਹਿ ਲਓ। ਕੀ ਦਾ ਮਤਲਬ ਹੈ ਦੀ, ਜਿੰਦ ਦੀ। ਇੱਕ ਹੀ ਪਹਿ, ਪਹਿ ਦਾ ਅਰਥ ਹੈ ਗੁਰੂ ਪਿਆਰੇ ਉਪਾਸ, ਕੋਲ। ਜਿੰਦ ਦੀ ਇੱਕ ਦੇ ਕੋਲ ਹੀ ਮੰਨੀ ਗਈ ਹੈ। ਜੀ ਕੀ ਇੱਕ ਹੀ ਪਹਿਮਾਨੀ, ਜਿੰਦ ਦੀ ਇੱਕ ਦੇ ਪਾਸ ਹੀ ਮੰਨੀ ਗਈ ਹੈ, ਇੱਕ ਦੇ ਕੋਲ ਹੀ ਮੰਨੀ ਗਈ ਹੈ। ਬਈ ਇੱਕ ਕੌਣ ਹੈ ਇਹ ਜਿਹਦੇ ਕੋਲ ਜਿੰਦ ਦੀ ਮੰਨੀ ਗਈ ਹੈ? ਉਹ ਇੱਕ ਹੈ ਗੁਰੂ ਪਿਆਰਿਓ ਅਕਾਲ ਪੁਰਖ। ਤੇ ਮੰਨੀ ਕੀ ਗਈ ਹੈ? ਮੰਨੀ ਗਈ ਹੈ ਬੇਨਤੀ, ਮੰਨੀ ਗਈ ਹੈ ਅਰਦਾਸ। ਯਾਨੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕਹਿੰਦੇ, ਕਹਿੰਦੇ ਭਾਈ ਸਿੱਖੋ, ਇਹ ਜਿਹੜਾ ਜਿੰਦ ਹੈ ਨਾ, ਜਿਹੜੀ ਜੀਵ ਹੈ, ਇਹਦੀ ਅਰਦਾਸ ਜਦੋਂ ਵੀ ਮੰਨੀ ਗਈ ਹੈ, ਅਕਾਲ ਪੁਰਖ ਦੇ ਕੋਲ ਹੀ ਮੰਨੀ ਗਈ ਹੈ, ਪਰਮੇਸ਼ਵਰ ਦੇ ਕੋਲ ਹੀ ਮੰਨੀ ਗਈ। ਅਰਦਾਸ ਅਕਾਲ ਪੁਰਖ ਹੀ ਪੂਰੀ ਕਰਦਾ, ਪਰਮੇਸ਼ਵਰ ਹੀ ਪੂਰੀ ਕਰਦਾ, ਹੋਰ ਪੂਰੀ ਨਹੀਂ ਕਰਦਾ ਕੋਈ। ਇਹ ਮਤਲਬ ਹੈ ਗੁਰੂ ਪਿਆਰੇ ਇਸ ਪਾਵਨ ਪੰਗਤੀ ਦਾ। ਇਸ ਗੱਲ 'ਚ ਕੋਈ ਸ਼ੱਕ ਨਹੀਂ ਗੁਰੂ ਪਿਆਰੇ, ਇੱਕ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਹੈ, ਇਹ ਸਾਰੇ ਸੰਸਾਰ ਦਾ ਕਰਤਾ ਹੈ। ਜ਼ਿੰਦਗੀ ਵੀ ਉਹ ਦਿੰਦਾ ਹੈ, ਜ਼ਿੰਦਗੀ ਨੂੰ ਪਾਲਦਾ ਵੀ ਉਹ ਹੈ, ਅਤੇ ਜ਼ਿੰਦਗੀ ਨੂੰ ਵਾਪਸ ਵੀ ਉਹ ਲੈਂਦਾ ਹੈ। ਜਿਹੜਾ ਕਰਤਾ ਜ਼ਿੰਦਗੀ ਨੂੰ ਪੈਦਾ ਕਰਦਾ ਹੈ, ਜ਼ਿੰਦਗੀ ਨੂੰ ਪਾਲਦਾ ਹੈ, ਜ਼ਿੰਦਗੀ ਨੂੰ ਲੈ ਜਾਂਦਾ ਹੈ, ਜਿਹੜਾ ਕਰਤਾ ਧਰਤੀ ਨੂੰ ਪੈਦਾ ਕਰਦਾ ਹੈ, ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਸ੍ਰਿਸ਼ਟੀ ਨੂੰ ਪਾਲਦਾ ਹੈ, ਸ੍ਰਿਸ਼ਟੀ ਨੂੰ ਖਤਮ ਕਰ ਦਿੰਦਾ ਹੈ, ਜਦੋਂ ਵੀ ਜਿੰਦ ਦੀ ਅਰਦਾਸ ਮੰਨੀ ਗਈ ਹੈ ਜਾਂ ਮੰਨੀ ਜਾਣੀ ਹੈ, ਉਸ ਅਕਾਲ ਪੁਰਖ ਦੇ ਅੱਗੇ ਮੰਨੀ ਜਾਣੀ ਹੈ। ਇਹਦਾ ਮਤਲਬ ਕਿਸੇ ਹੋਰ ਦੇ ਅੱਗੇ ਅਰਦਾਸ ਬੇਨਤੀ ਕਰਨੀ ਨਹੀਂ ਚਾਹੀਦੀ। ਗੁਰੂ ਪਿਆਰਿਓ, ਇਸ ਸੰਸਾਰ ਦੇ ਵਿੱਚ ਮੰਗੀ ਦਾ ਕਿਹਦੇ ਤੋਂ ਹੈ? ਮਾਲਕ ਤੋਂ, ਦਾਤੇ ਤੋਂ, ਜਿਹਦੇ ਕੋਲ ਕੁਝ ਹੁੰਦਾ। ਤੇ ਅਕਾਲ ਪੁਰਖ ਤੋਂ ਵੱਡਾ ਮਾਲਕ ਤੇ ਅਕਾਲ ਪੁਰਖ ਤੋਂ ਵੱਡਾ ਦਾਤਾ ਜਿਹੜਾ ਹੈ ਜਹਾਨ ਦੇ ਵਿੱਚ ਕੌਣ ਹੈ? ਕੋਈ ਨਹੀਂ ਹੈ। ਬਾਣੀ ਚ ਪਾਤਸ਼ਾਹ ਦਾ ਬਚਨ ਹੈ, ਕਹਿੰਦੇ ਦੱਦਾ ਦਾਤਾ ਏਕ ਹੈ ਸਭ ਕਉ ਦੇਵਨਹਾਰ, ਦੇਂਦਿਆਂ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਬਈ ਦਾਤਾ ਇੱਕੋ ਹੀ ਹੈ, ਹੋਰ ਕੋਈ ਦਾਤਾ ਨਹੀਂ ਹੈ, ਕੋਈ ਹੋਰ ਦਾਤਾ ਨਹੀਂ ਹੈ। ਜਿੰਨੇ ਵੀ ਸੰਸਾਰ ਦੇ ਵਿੱਚ ਅਸੀਂ ਦਾਤੇ ਵੇਹਨੇ ਆ ਨਾ, ਇਹ ਵੀ ਅਕਾਲ ਪੁਰਖ ਦੇ ਮੰਗਤੇ ਨੇ। ਤੇ ਜਦੋਂ ਇਹ ਵੀ ਅਕਾਲ ਪੁਰਖ ਦੇ ਮੰਗਤੇ ਨੇ, ਤੇ ਫਿਰ ਅਸੀਂ ਉਹਦੇ ਕਿਉਂ ਨਾ ਮੰਗਤੇ ਬਣੀਏ ਜਿਹਦੇ ਇਹ ਵੀ ਮੰਗਤੇ ਨੇ? ਅਸੀਂ ਮੰਗਤਿਆਂ ਦੇ ਮੰਗਤੇ ਕਿਉਂ ਬਣੀਏ ਬਈ? ਅਸੀਂ ਮੰਗਤਿਆਂ ਦੇ ਮੰਗਤੇ ਕਿਉਂ ਬਣੀਏ? ਅਸੀਂ ਅਕਾਲ ਪੁਰਖ ਦੇ ਮੰਗਤੇ ਬਣੀਏ। ਅਕਾਲ ਪੁਰਖ ਦੇ ਮੰਗਤੇ ਬਣਨਾ ਹੀਣਤਾ ਨਹੀਂ ਹੈ ਗੁਰ ਪਿਆਰਿਓ, ਬੜੱਪਣ ਹੈ। ਮੰਗਤਿਆਂ ਦੇ ਮੰਗਤੇ ਬਣਨਾ ਜਿਹੜਾ ਹੈ ਇਹ ਹੀਣਤਾ ਹੈ। ਮੰਗਤਿਆਂ ਦੇ ਮੰਗਤੇ ਬਣਨਾ ਇਹ ਹੀਣਤਾ ਹੈ ਗੁਰੂ ਪਿਆਰਿਓ। ਦਾਤੇ ਦੇ ਅੱਗੇ ਹੱਥ ਜੋੜਨੇ, ਅਕਾਲ ਪੁਰਖ ਦੇ ਅੱਗੇ ਹੱਥ ਜੋੜਨੇ, ਜਿਹੜਾ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ, ਇਹ ਕੋਈ ਔਗਣ ਨਹੀਂ ਹੈ ਗੁਰੂ ਪਿਆਰਿਓ, ਬਲਕਿ ਗੁਣ ਹੈ, ਗੁਣ ਹੈ ਬਲਕਿ। ਗੁਰਬਾਣੀ ਪੜ੍ਹੀਏ, ਸਾਡੇ ਸਤਿਗੁਰੂ ਵੀ ਅਕਾਲ ਪੁਰਖ ਦੇ ਅੱਗੇ ਹੱਥ ਜੋੜ ਕੇ ਮੰਗਦੇ ਨੇ, ਅਕਾਲ ਪੁਰਖ ਦੇ ਅੱਗੇ ਹੱਥ ਜੋੜ ਕੇ ਸਾਨੂੰ ਵੱਲ ਸਿਖਾਉਂਦੇ ਹੈ ਕਿ ਭਾਈ ਇੱਕ ਤੋਂ ਮੰਗਣਾ ਹੈ, ਇੱਕ ਤੋਂ ਮੰਗਣਾ ਹੈ, ਦੂਜੇ ਤੋਂ ਨਹੀਂ ਮੰਗਣਾ ਹੈ ਕਿਸੇ ਤੋਂ। ਦੂਜੇ ਤੋਂ ਮੰਗਣਾ ਔਗਣ ਹੈ ਗੁਰੂ ਪਿਆਰਿਓ, ਔਗਣ ਹੈ। ਕਿਉਂਕਿ ਜਦੋਂ ਵੀ ਜੀਵ ਦੀ ਮੰਨੀ ਗਈ ਹੈ, ਜਦੋਂ ਵੀ ਜੀਵ ਦੀ ਪ੍ਰਵਾਨ ਚੜ੍ਹੀ ਹੈ, ਤੇ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਦਰ ਤੇ ਚੜ੍ਹੀ ਹੈ ਗੁਰੂ ਪਿਆਰਿਓ, ਇੱਕ ਅਕਾਲ ਪੁਰਖ ਦੇ ਪਰਮੇਸ਼ਵਰ ਦੇ ਦਰ ਤੇ। ਉਸ ਅਸਥਾਨ ਤੋਂ ਭਾਵਨਾ ਪੂਰੀ ਹੁੰਦੀ ਹੈ ਗੁਰੂ ਪਿਆਰਿਓ, ਜਿਸ ਅਸਥਾਨ ਦੇ ਉੱਤੇ ਇੱਕ ਦੀ ਗੱਲ ਹੁੰਦੀ ਹੈ, ਇੱਕ ਦੀ ਗੱਲ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਇੱਥੇ ਗੁਰੂ ਪਿਆਰਿਓ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ। ਪਤਾ ਕਿਉਂ? ਕਿਉਂਕਿ ਇੱਥੇ ਇੱਕ ਦੀ ਗੱਲ ਹੁੰਦੀ ਹੈ, ਕੀਰਤਨ ਹੁੰਦਾ ਇੱਕ ਦੀ ਸਿਫਤ ਸਲਾਹ ਦੇ ਵਿੱਚ, ਕਿਸੇ ਬੰਦੇ ਦੀ ਸਿਫਤ ਸਲਾਹ ਦੇ ਵਿੱਚ ਨਹੀਂ, ਇੱਕ ਦੀ ਸਿਫਤ ਸਲਾਹ ਦੇ ਵਿੱਚ। ਕਥਾ ਹੁੰਦੀ ਹੈ ਇੱਕ ਦੀ ਸਿਫਤ ਸਲਾਹ ਦੇ ਵਿੱਚ। ਤੇ ਕੀਰਤਨ ਤੇ ਕਥਾ ਵੀ ਗੁਰੂ ਪਿਆਰਿਓ ਉਹੀ ਹੈ ਜਿਹਦੇ ਵਿੱਚ ਇੱਕ ਦੀ ਸਿਫਤ ਸਲਾਹ ਹੋਵੇ। ਤੇ ਇੱਕ ਕੌਣ ਹੈ? ਇੱਕ ਹੈ ਅਕਾਲ ਪੁਰਖ, ਅਕਾਲ ਪੁਰਖ ਦਾ ਰੂਪ ਹੈ ਗੁਰੂ, ਜਿਹੜਾ ਅਕਾਲ ਪੁਰਖ ਦਾ ਨਾਮ ਦਿੰਦਾ ਹੈ। ਇਸ ਕਰਕੇ ਨਾਮ ਦੀ ਗੱਲ ਹੋਵੇ, ਗੁਰੂ ਦੀ ਗੱਲ ਹੋਵੇ, ਇੱਕ ਅਕਾਲ ਪੁਰਖ ਦੀ ਗੱਲ ਹੋਵੇ, ਉਸ ਗੁਰ ਪਿਆਰਿਓ ਦਰ ਤੇ ਭਾਵਨਾ ਪੂਰੀ ਹੁੰਦੀ। ਜਿੱਥੇ ਇੱਕ ਅਕਾਲ ਪੁਰਖ ਦੀ ਗੱਲ ਹੋਵੇ, ਜਿੱਥੇ ਗੁਰੂ ਦੀ ਗੱਲ ਹੋਵੇ, ਪੂਰਨ ਗੁਰੂ ਦੀ ਗੱਲ ਹੋਵੇ, ਸ਼ਬਦ ਦੀ ਗੱਲ ਹੋਵੇ, ਜਿੱਥੇ ਨਾਮ ਦੀ ਗੱਲ ਹੋਵੇ, ਉੱਥੇ ਭਾਵਨਾ ਪੂਰੀ ਹੁੰਦੀ ਹੈ ਗੁਰੂ ਪਿਆਰਿਓ। ਇਹ ਗੱਲ ਚੇਤੇ ਰੱਖਣੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜੀ ਕੀ ਇੱਕ ਹੀ ਪਹਿਮਾਨੀ। ਉਹ ਬਈ ਜਿੰਦ ਦੀ ਜਦੋਂ ਵੀ ਮੰਨੀ ਗਈ ਹੈ, ਇੱਕ ਦੇ ਕੋਲ ਹੀ ਮੰਨੀ ਗਈ ਹੈ, ਇੱਕ ਪਰਮੇਸ਼ਵਰ ਦੇ ਕੋਲ, ਇੱਕ ਕਰਤਾਰ ਦੇ ਕੋਲ ਹੀ ਮੰਨੀ ਗਈ ਹੈ, ਹੋਰ ਕਿਸੇ ਕੋਲ ਨਹੀਂ ਮੰਨੀ ਗਈ ਹੈ। ਇੱਕ ਅਕਾਲ ਪੁਰਖ ਦੇ ਕੋਲ, ਇੱਕ ਪਰਮੇਸ਼ਵਰ ਦੇ ਕੋਲ। ਪਤਾ ਕਦੋਂ ਅਰਦਾਸ ਪੂਰੀ ਕਰਦਾ ਹੈ? ਉਹ ਉਦੋਂ ਅਰਦਾਸ ਪੂਰੀ ਕਰਦਾ ਜਦੋਂ ਸਾਰੇ ਯਤਨ ਛੱਡ ਕੇ ਮਨੁੱਖ ਕੇਵਲ ਇੱਕ ਅਕਾਲ ਪੁਰਖ ਤੇ ਆਸ ਰੱਖ ਕੇ ਅਰਦਾਸ ਕਰਦਾ। ਤੇ ਜਦੋਂ ਅਰਦਾਸ ਅਕਾਲ ਪੁਰਖ ਦੇ ਅੱਗੇ ਹੁੰਦੀ ਹੈ, ਲੇਕਿਨ ਭਰੋਸਾ ਕਿਸੇ ਹੋਰ ਤੇ ਹੁੰਦਾ, ਉਦੋਂ ਗੁਰੂ ਪਿਆਰਿਓ ਪੂਰੀ ਨਹੀਂ ਹੁੰਦੀ ਹੈ, ਉਦੋਂ ਪੂਰੀ ਨਹੀਂ ਹੁੰਦੀ ਗੁਰੂ ਪਿਆਰਿਓ। ਜਦੋਂ ਅਰਦਾਸ ਇੱਕ ਦੇ ਅੱਗੇ ਹੁੰਦੀ ਹੈ, ਭਰੋਸਾ ਕਿਸੇ ਹੋਰ ਤੇ ਹੁੰਦਾ। ਪਾਣੀ ਚ ਬੰਦਾ ਡੁੱਬਦਾ ਨਾ ਗੁਰੂ ਪਿਆਰਿਓ, ਮੂੰਹ ਕਹਿੰਦਾ ਬਚਾਓ ਬਚਾਓ ਬਚਾਓ, ਲੇਕਿਨ ਲੱਤਾਂ ਦੇ ਉੱਤੇ ਉਹਨੂੰ ਸਭ ਤੋਂ ਵੱਧ ਭਰੋਸਾ ਹੁੰਦਾ ਵੀ ਮੇਰੀਆਂ ਲੱਤਾਂ ਜਿਹੜੀਆਂ ਨੇ ਇਹ ਮੈਨੂੰ ਬਾਹਰ ਲੈ ਜਾਣਗੀਆਂ, ਇਸ ਕਰਕੇ ਸਭ ਤੋਂ ਵੱਧ ਉਹ ਲੱਤਾਂ ਬਾਹਾਂ ਮਾਰਦਾ। ਜਦੋਂ ਲੱਤਾਂ ਬਾਹਾਂ ਜਵਾਬ ਦੇ ਜਾਂਦੀਆਂ ਨਾ ਗੁਰੂ ਪਿਆਰਿਓ, ਲੱਤਾਂ ਬਾਹਾਂ ਜਵਾਬ ਦੇ ਦਿੰਦੀਆਂ, ਫਿਰ ਉਹਦੇ ਅੰਦਰ ਇੱਕੋ ਹੀ ਆਸ ਹੁੰਦੀ ਹੈ ਵੀ ਕੋਈ ਮੈਨੂੰ ਵੇਖ ਲਏ, ਮੇਰੀ ਕੋਈ ਆਵਾਜ਼ ਸੁਣ ਲਏ। ਜਦੋਂ ਆਵਾਜ਼ ਵੀ ਬੰਦ ਹੁੰਦੀ ਹੈ ਫਿਰ ਇੱਕੋ ਆਸ ਹੁੰਦੀ ਹੈ ਮੈਨੂੰ ਕੋਈ ਵੇਖ ਲਏ, ਮੈਨੂੰ ਕੋਈ ਵੇਖ ਲਏ ਡੁੱਬਦੇ ਨੂੰ, ਮੈਨੂੰ ਕੋਈ ਬਚਾ ਲਏ। ਇਵੇਂ ਗੁਰੂ ਪਿਆਰਿਓ ਜਗਤ ਨਦੀ ਹੈ, ਅਸੀਂ ਜਗਤ ਨਦੀ ਦੇ ਵਿੱਚ ਡੁੱਬਦੇ ਹਾਂ। ਸਾਨੂੰ ਆਪਣੇ ਆਪ 'ਤੇ ਭਰੋਸਾ ਪਹਿਲਾਂ ਤਾਂ ਵੀ ਅਸੀਂ ਵਿਕਾਰਾਂ ਤੋਂ ਖੌਰੇ ਬਚ ਜਾਂਗੇ, ਕਿਉਂਕਿ ਇੱਥੇ ਵਿਕਾਰਾਂ ਦਾ ਦਲਦਲ ਹੈ, ਵਿਕਾਰਾਂ ਦਾ ਚਿੱਕੜ ਹੈ, ਵਿਕਾਰਾਂ ਦਾ ਪਾਣੀ ਹੈ। ਸਾਨੂੰ ਗੁਰੂ ਪਿਆਰਿਓ ਪਹਿਲਾਂ ਤਾਂ ਆਪਣੇ ਆਪ 'ਤੇ ਭਰੋਸਾ ਹੈ ਵੀ ਅਸੀਂ ਖੌਰੇ ਬਚ ਜਾਂਗੇ, ਸਾਡੀਆਂ ਲੱਤਾਂ ਬੜੀਆਂ ਮਜ਼ਬੂਤ ਹੈ, ਸਾਡੀਆਂ ਬਾਹਾਂ ਬੜੀਆਂ ਮਜ਼ਬੂਤ ਹੈ, ਸਾਨੂੰ ਤਾਂ ਤਾਰੀ ਲਾਉਣੀ ਆਉਂਦੀ ਹੈ, ਅਸੀਂ ਤਾਂ ਬਚ ਜਾਂਗੇ। ਫਿਰ ਅਸੀਂ ਜੇ ਬਚਾਓ ਬਚਾਓ ਵੀ ਕਹਿੰਦੇ ਹਾਂ ਤਾਂ ਗੁਰੂ ਪਿਆਰਿਓ ਉਹਨਾਂ ਦੇ ਅੱਗੇ ਕਹਿੰਦੇ ਹਾਂ ਜਿਹੜੇ ਸਾਡੇ ਨਾਲ ਹੀ ਡੁੱਬਦੇ ਪਏ ਹੁੰਦੇ, ਜਿਹੜੇ ਸਾਡੇ ਨਾਲ ਹੀ ਡੁੱਬਦੇ ਪਏ ਹੁੰਦੇ ਆ ਉਹਨਾਂ ਨੂੰ ਕਹਿੰਦੇ ਹਾਂ ਬਚਾਓ। ਯਾਨੀ ਇੱਕ ਦੂਜੇ ਨੂੰ ਗੁਰੂ ਪਿਆਰਿਓ ਅਸੀਂ ਕਹੀ ਜਾਂਦੇ ਹਾਂ ਬਚਾਓ ਬਚਾਓ ਬਚਾਓ, ਬਈ ਬਚਾਉਣਾ ਤਾਂ ਉਹਨੇ ਹੈ ਜਿਹੜਾ ਕੰਢੇ 'ਤੇ ਹੈ, ਜਿਹੜਾ ਇਸ ਚਿੱਕੜ ਤੋਂ ਪਰੇ ਹੈ, ਇਸ ਜਗਤ ਦੇ ਮੋਹ ਮਾਇਆ ਦੇ ਚਿੱਕੜ ਤੋਂ ਪਰੇ। ਤਾਂ ਗੁਰੂ ਪਿਆਰਿਓ ਕੇਵਲ ਕਰਤਾਰ ਹੈ ਜਾਂ ਕਰਤਾਰ ਦਾ ਰੂਪ ਸਤਿਗੁਰੂ ਹੈ ਜਾਂ ਉਹਦਾ ਨਾਮ ਹੈ, ਉਹਨੂੰ ਤਾਂ ਕਦੇ ਅਸੀਂ ਤਾਰਦੇ ਹੀ ਨਹੀਂ ਹੈ। ਅਤੇ ਬਚਣਾ ਕੀ ਹੈ, ਫਿਰ ਬਚਣਾ ਕੀ ਹੈ ਗੁਰੂ ਪਿਆਰਿਓ? ਜੇਕਰ ਇਸ ਵਿਕਾਰਾਂ ਦੇ ਵਿੱਚ ਡੁੱਬਦੇ ਹੋਏ ਨੂੰ ਗੁਰੂ ਪਿਆਰਿਓ ਨਾਮ ਦਾ ਸਹਾਰਾ ਮਿਲ ਜਾਏ, ਕਰਤਾਰ ਦਾ ਸਹਾਰਾ ਮਿਲ ਜਾਏ, ਗੁਰੂ ਦਾ ਸਹਾਰਾ ਮਿਲ ਜਾਏ, ਤਾਂ ਜੀਵ ਬਚ ਜਾਂਦਾ। ਕਿਉਂ? ਕਿਉਂਕਿ ਡੁੱਬਦੇ ਹੋਏ ਜੀਵ ਦੀ ਅਰਦਾਸ ਜਦੋਂ ਵੀ ਮੰਨੀ ਗਈ ਹੈ ਕੇਵਲ ਅਕਾਲ ਪੁਰਖ ਦੇ ਦਰ 'ਤੇ ਮੰਨੀ ਗਈ ਹੈ, ਕਿਸੇ ਹੋਰ ਦੇ ਦਰ 'ਤੇ ਨਹੀਂ। ਦੂਜੀ ਪੰਕਤੀ 'ਚ ਮਹਾਰਾਜ ਕਹਿੰਦੇ, ਅਵਰ ਯਤਨ ਕਰ ਰਹੇ ਬਹੁ ਤੇਰੇ, ਅਵਰ ਯਤਨ ਹੋਰ ਯਤਨ ਕਰ ਰਹੇ ਬਹੁ ਤੇਰੇ, ਬਹੁਤ ਕਰ ਰਹੇ, ਤਿਨ ਤਿਲ ਨਹੀਂ ਕੀਮਤ ਜਾਨੀ, ਕਿਸੇ ਨੇ ਤਿਲ ਜਿੰਨੀ ਵੀ ਕੀਮਤ ਨਹੀਂ ਸਮਝੀ। ਤਿਲ ਜਿੰਨੀ ਵੀ, ਤਿਲ ਕੀ ਹੁੰਦਾ ਗੁਰੂ ਪਿਆਰਿਓ? ਤਿਲ ਛੋਟਾ ਜਿਹਾ ਹੁੰਦਾ, ਜਦੋਂ ਕਿਸੇ ਛੋਟੀ ਜਿਹੀ ਛੋਟੀ ਚੀਜ਼ ਨੂੰ ਦਰਸਾਉਣਾ ਹੋਵੇ ਨਾ, ਤੇ ਅਸੀਂ ਛੋਟੀ ਜਿਹੀ ਛੋਟੀ ਚੀਜ਼ ਨਾਲ ਉਦਾਹਰਨ ਦਿੰਦੇ ਹਾਂ, ਉਹ ਇਹ ਤਾਂ ਤਿਲ ਜਿੱਡਾ ਹੈ, ਇਹ ਤਾਂ ਰਾਈ ਜਿੰਨਾ ਹੈ, ਮੈਨੂੰ ਤਾਂ ਤਿਲ ਜਿੰਨਾ ਸਮਾਂ ਨਹੀਂ ਲੱਗਣਾ, ਮੈਨੂੰ ਤਾਂ ਰਾਈ ਜਿੰਨਾ ਸਮਾਂ ਨਹੀਂ ਲੱਗਣਾ। ਅਤੇ ਜਦੋਂ ਕਿਸੇ ਵੱਡੀ ਤੋਂ ਵੱਡੀ ਚੀਜ਼ ਨੂੰ ਦਰਸਾਉਣਾ ਹੋਵੇ, ਉਦੋਂ ਵੱਡੀ ਤੋਂ ਵੱਡੀ ਚੀਜ਼ ਨਾਲ ਤੁਲਨਾ ਦੇਈਦੀ ਹੈ, ਜਿਵੇਂ ਪਹਾੜ ਸਮੁੰਦਰ ਵੱਡੇ ਬਹੁਤ ਹੈ, ਉਹ ਤਾਂ ਪਹਾੜ ਜਿੱਡਾ ਹੈ, ਆਹ ਤਾਂ ਤੂੰ ਪਹਾੜ ਹੀ ਚੁੱਕ ਲਿਆ, ਆਹ ਤਾਂ ਤੂੰ ਸਮੁੰਦਰ ਜਿੱਡਾ ਚੁੱਕ ਲਿਆ। ਤਾਂ ਮਹਾਰਾਜ ਗੁਰੂ ਪਿਆਰਿਓ ਇੱਥੇ ਕਹਿੰਦੇ, ਤਿਲ ਨਹੀਂ ਕੀਮਤ ਜਾਨੀ, ਤਿਲ ਤਿਲ ਅਖਾਣ ਵਾਲੇ ਤਿਲ ਜਿਹੜੇ ਹੁੰਦੇ ਆ, ਚਿੱਟੇ ਤਿਲ ਕਾਲੇ ਤਿਲ ਕਿੱਡੇ ਕੁ ਹੁੰਦੇ ਆ ਗੁਰੂ ਪਿਆਰੇ, ਇੱਕ ਤਿਲ ਦਾ ਦਾਣਾ ਕਿੱਡਾ ਕੁ ਹੁੰਦਾ? ਕਹਿੰਦੇ ਇੰਨੀ ਕੀਮਤ ਨਹੀਂ ਸਮਝੀ ਕਿਸੇ ਨੇ, ਇੰਨਾ ਮੁੱਲ ਨਹੀਂ ਸਮਝਿਆ ਸਾਡਾ ਕਿਸੇ ਨੇ, ਕਿਹਨੇ? ਆ ਜਿਹੜੇ ਜਗਤ 'ਚ ਤੁਰੇ ਫਿਰਦੇ ਆ ਆਪੂ ਬਣੇ, ਆ ਜਿਹੜੇ ਜਗਤ 'ਚ ਆਪੂ ਬਣੇ ਤੁਰੇ ਫਿਰਦੇ ਆ ਨਾ, ਹੋਕੇ ਦਿੰਦੇ ਫਿਰਦੇ ਆ, ਆ ਜਾਓ ਆ ਜਾਓ ਆ ਜਾਓ, ਪਾਰ ਲੰਘਾਵਾਂਗੇ ਅਸੀਂ ਤੁਹਾਨੂੰ, ਇਹਨਾਂ 'ਚੋਂ ਕਿਸੇ ਨੇ ਪਾਰ ਨਹੀਂ ਲਗਾਉਣਾ ਗੁਰੂ ਪਿਆਰਿਓ, ਕਿਸੇ ਨੇ ਪਾਰ ਨਹੀਂ ਲਗਾਉਣਾ। ਬਾਣੀ 'ਚ ਇੱਕ ਪੰਗਤੀ ਹੈ ਨਾ ਕਿ ਚੂਹਾ ਜਿਹੜਾ ਨਾ, ਚੂਹਾ ਉਹਦੇ ਤੋਂ ਆਪ ਖੁੱਡ 'ਚ ਵੜਿਆ ਨਹੀਂ ਜਾਂਦਾ, ਅਤੇ ਉਹ ਪੂਛ ਨਾਲ ਛੱਜ ਬੰਨ ਲੈਂਦਾ ਵੀ ਮੈਂ ਇਹ ਖੁੱਡ ਦੇ ਵਿੱਚ ਲੈ ਕੇ ਜਾਊਂਗਾ, ਤਿੱਕਲ ਬੰਨਾ ਛੱਜ, ਲੱਕ ਨਾਲ ਛੱਜ ਬੰਨ ਲੈਂਦਾ ਵੀ ਮੈਂ ਇਹ ਖੁੱਡ 'ਚ ਲੈ ਕੇ ਜਾਊਂਗਾ, ਅਤੇ ਖੁੱਡ ਵੀ ਉਹ ਕੀੜੀ ਦੀ ਜਿਹਦੇ 'ਚ ਆਪ ਨਹੀਂ ਵੜਿਆ ਜਾਂਦਾ, ਉਹਦੇ ਤੋਂ ਚੂਹੇ ਤੋਂ ਕੀੜੀਆਂ ਦੀ ਖੁੱਡ 'ਚ ਆਪ ਨਹੀਂ ਵੜਿਆ ਜਾਂਦਾ, ਅਤੇ ਛੱਜ ਬੰਨ ਕੇ ਖੜੋਤਾ ਵੀ ਮੈਂ ਇਹ ਛੱਜ ਖੁੱਡ 'ਚ ਲੈ ਕੇ ਜਾਣਾ। ਗੁਰੂ ਪਿਆਰਿਓ ਉਸੇ ਤਰ੍ਹਾਂ ਬਹੁਤ ਸਾਰੇ ਲੋਕ ਹੈ ਜਿਹੜੇ ਆਪ ਬੰਧਨਾਂ 'ਚ ਪਏ ਹੈ, ਅਤੇ ਲੋਕਾਂ ਨੂੰ ਹੋਕੇ ਦਿੰਦੇ ਆ ਵੀ ਆ ਜਾਓ ਤੁਹਾਨੂੰ ਰੱਬ ਨਾਲ ਜੋੜਦੇ, ਆਪ ਬੰਧਨਾਂ 'ਚ ਹੈ, ਆਪ ਕਾਮ ਦੇ ਵਿੱਚ ਗ੍ਰਸਤ ਹੈ, ਜ਼ਾਹਰ ਵੀ ਹੈ ਪ੍ਰਗਟ ਵੀ ਹੈ, ਆਪ ਕ੍ਰੋਧ ਦੇ ਵਿੱਚ ਗ੍ਰਸਤ ਹੈ, ਆਪ ਮੋਹ ਦੇ ਵਿੱਚ ਗ੍ਰਸਤ ਹੈ, ਆਪ ਹੰਕਾਰ ਦੇ ਵਿੱਚ ਗ੍ਰਸਤ ਹੈ, ਆਪ ਲੋਭ ਲਾਲਚ ਦੇ ਵਿੱਚ ਗ੍ਰਸਤ ਹੈ। ਜਿਹੜਾ ਕਾਮ 'ਚ ਗ੍ਰਸਤ ਹੈ, ਲੋਭ ਲਾਲਚ 'ਚ ਗ੍ਰਸਤ ਹੈ, ਹੰਕਾਰ 'ਚ ਗ੍ਰਸਤ ਹੈ, ਮੋਹ 'ਚ ਗ੍ਰਸਤ ਹੈ, ਉਹ ਗੁਰੂ ਪਿਆਰੀ ਉਹ ਕਿਵੇਂ ਮੁਕਤ ਹੈ? ਬਾਣੀ ਚ ਪੰਗਤੀ ਹੈ, ਮੁਕਤੇ ਸੇਵਾ ਮੁਕਤਾ ਹੋਵੇ। ਜਿਹੜਾ ਮੁਕਤ ਨੂੰ ਸੇਵਦਾ ਉਹ ਮੁਕਤ ਹੁੰਦਾ, ਜਿਹੜਾ ਖੁਦ ਬੰਧਨ ਚ ਹੈ ਉਹ ਸਾਨੂੰ ਕਿਵੇਂ ਬੰਧਨ ਤੋਂ ਰਹਿਤ ਕਰ ਸਕਦਾ, ਜਿਹੜਾ ਸਾਡੇ ਨਾਲ ਹੀ ਗੁਰੂ ਪਿਆਰੇ ਉਹ ਪਿੰਜਰੇ ਚ ਕੈਦ ਹੈ ਉਹ ਸਾਨੂੰ ਕਿਵੇਂ ਪਿੰਜਰੇ ਚੋਂ ਆਜ਼ਾਦ ਕਰਵਾ ਸਕਦਾ, ਜਿਹੜਾ ਸਾਡੇ ਨਾਲ ਹੀ ਕੈਦ ਹੈ, ਜਿਹਦੇ ਸਾਡੇ ਵਰਗੇ ਸੰਗਲ ਪਏ ਹੋਏ ਨੇ ਉਹ ਸਾਨੂੰ ਸੰਗਲਾਂ ਤੋਂ ਕਿਵੇਂ ਆਜ਼ਾਦ ਕਰਵਾ ਸਕਦਾ। ਇਸ ਕਰਕੇ ਬਾਣੀ ਕਹਿੰਦੀ ਹੈ ਕਿ ਭਾਈ ਬਚੋ ਸਰੀਰ ਧਾਰੀ ਅਖੌਤੀ ਦੰਭੀਆਂ ਪਖੰਡੀਆਂ ਤੋਂ, ਇਹ ਤੁਹਾਨੂੰ ਮੁਕਤ ਨਹੀਂ ਕਰਵਾ ਸਕਦੇ ਕਿਉਂਕਿ ਇਹ ਖੁਦ ਮੁਕਤ ਨਹੀਂ ਹੈ, ਇਹ ਖੁਦ ਮੁਕਤ ਨਹੀਂ ਹੈ, ਇਹ ਖੁਦ ਬੰਧਨ ਚ ਨੇ, ਇਹ ਖੁਦ ਬੰਧਨ ਚ ਨੇ, ਇਹ ਸਾਨੂੰ ਕਿਵੇਂ ਬੰਧਨਾਂ ਤੋਂ ਆਜ਼ਾਦ ਕਰਾਉਣਗੇ ਬਈ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅਵਰ ਯਤਨ ਕਰ ਰਹੇ ਬਹੁਤੇਰੇ, ਹੋਰ ਯਤਨ ਬਹੁਤ ਕਰ ਰਹੇ ਬਹੁਤ ਕਰ ਰਹੇ, ਕਹਿੰਦੇ ਤਿੰਨ ਤਿਲ ਨਹੀਂ ਕੀਮਤ ਜਾਨੀ, ਕਹਿੰਦੇ ਜਿੰਨੇ ਯਤਨ ਕੀਤੇ ਸਾਡੀ ਭੋਰਾ ਜਿੰਨੀ ਵੀ ਕਹਿੰਦੇ ਯਤਨਾਂ ਦੀ ਕੀਮਤ ਨਹੀਂ ਸਮਝੀ, ਭੋਰਾ ਜਿੰਨੀ ਵੀ ਲੱਗੇ ਰਹੇ 10 ਸਾਲ ਮੱਥੇ ਰਗੜਨ, ਲੱਗੇ ਰਹੇ 10 ਸਾਲ 20 ਸਾਲ 25 ਸਾਲ ਮੱਥੇ ਰਗੜਨ, ਪਰ ਸਾਡੇ ਮੱਥੇ ਰਗੜਿਆਂ ਦਾ ਤਿਲ ਜਿੰਨਾ ਮੁੱਲ ਨਹੀਂ ਪਿਆ। ਕਿਉਂ? ਕਿਉਂਕਿ ਜਿਹਦੇ ਅੱਗੇ ਅਸੀਂ ਮੱਥੇ ਰਗੜੇ ਉਹ ਯੋਗ ਹੀ ਨਹੀਂ ਸੀ, ਉਹ ਯੋਗ ਹੀ ਨਹੀਂ ਸੀ। ਤੇ ਯੋਗ ਕੌਣ ਹੈ? ਯੋਗ ਹੈ ਕੇਵਲ ਅਕਾਲ ਪੁਰਖ ਪਰਮੇਸ਼ਵਰ, ਪਾਰ ਬ੍ਰਹਮ ਪਰਮੇਸ਼ਵਰ, ਈਸ਼ਵਰ ਯੋਗ ਹੈ ਗੁਰੂ ਪਿਆਰਿਓ, ਈਸ਼ਵਰ ਯੋਗ ਹੈ। ਜੋੜ ਤਾਂ ਉਹੀ ਸਕਦਾ ਨਾ ਜਿਹੜਾ ਖੁਦ ਜੁੜਿਆ ਗੁਰੂ ਪਿਆਰਿਓ, ਖੁਦ ਜੁੜਿਆ। ਇਹ ਬਾਣੀ ਨਾਲ ਅਸੀਂ ਇਸ ਕਰਕੇ ਜੁੜਨਾ ਗੁਰੂ ਪਿਆਰਿਓ ਕਿਉਂਕਿ ਬਾਣੀ ਅਕਾਲ ਪੁਰਖ ਨਾਲ ਜੁੜੀ ਹੈ, ਇਹ ਅਕਾਲ ਪੁਰਖ ਦੇ ਬੋਲ ਹੈ, ਇਹ ਬਾਣੀ ਸਾਨੂੰ ਜੋੜ ਸਕਦੀ ਹੈ ਸਾਰਿਆਂ ਨੂੰ, ਬਾਣੀ ਸਾਨੂੰ ਜੋੜ ਸਕਦੀ। ਬਾਣੀ ਨਾਲ ਜੁੜਨਾ ਹੈ, ਬਾਣੀ ਨਾਲ ਜੁੜਨਾ ਗੁਰੂ ਪਿਆਰਿਓ ਕਿਉਂਕਿ ਬਾਣੀ ਅਕਾਲ ਪੁਰਖ ਦੇ ਬੋਲ ਹੈ, ਅਕਾਲ ਪੁਰਖ ਨਾਲ ਜੁੜੀ ਹੈ, ਅਕਾਲ ਪੁਰਖ ਦੇ ਇਹ ਵਾਕ ਨੇ। ਇਸ ਕਰਕੇ ਬਾਣੀ ਹੀ ਸਾਨੂੰ ਗੁਰੂ ਪਿਆਰਿਓ ਅਕਾਲ ਪੁਰਖ ਨਾਲ ਜੋੜਨ ਦੇ ਸਕਸ਼ਮ ਹੈ, ਹੋਰ ਨਹੀਂ ਕੋਈ ਹੈ। ਜਿਹੜਾ ਖੁਦ ਨਹੀਂ ਜੁੜਿਆ ਉਹਨੇ ਕੀ ਜੋੜਨਾ ਗੁਰੂ ਪਿਆਰਿਓ? ਇਸ ਕਰਕੇ ਜੁੜਨਾ ਕੇਵਲ ਤੇ ਕੇਵਲ, ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅਵਰ ਯਤਨ ਕਰ ਰਹੇ ਬਹੁਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ, ਭਾਈ ਭੋਰਾ ਜਿੰਨੀ ਵੀ ਕੀਮਤ ਨਹੀਂ ਸਮਝੀ, ਬਹੁਤ ਯਤਨ ਕਰ ਰਹੇ ਬਹੁਤ ਯਤਨ ਕਰ ਰਹੇ। ਇਹ ਮਹਾਰਾਜ ਨੇ ਰਹਾਉ ਦੀ ਪੰਕਤੀ ਚ ਸਮਝਾਇਆ ਗੁਰੂ ਪਿਆਰਿਓ ਸਾਨੂੰ। ਹੁਣ ਸਮੁੱਚੇ ਸ਼ਬਦ ਚ ਕੀ ਸਮਝਾਉਂਦੇ ਨੇ ਥੋੜਾ ਧਿਆਨ ਕੇਂਦਰਿਤ ਕਰੀਏ। ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਚ ਜੁੜੇ ਬੈਠੇ ਹਾਂ, ਇੱਕ ਵਾਰੀ ਮਨੋਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ।
ਧਨਾਸਰੀ ਗੁਰੂ ਪਿਆਰਿਓ ਰਾਗ ਦਾ ਨਾਂ ਹੈ, ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ। ਕੀ ਕਹਿੰਦੇ ਨੇ ਪਾਤਸ਼ਾਹ? ਕਹਿੰਦੇ ਜਿਸ ਕਾ ਤਨ ਮਨ ਧਨ, ਜਿਹਦਾ ਕਹਿੰਦੇ ਇਹ ਮਨ ਹੈ, ਜਿਹਦਾ ਇਹ ਤਨ ਹੈ, ਜਿਹਦਾ ਇਹ ਧਨ ਹੈ, ਕੌਣ ਹੈ ਗੁਰੂ ਪਿਆਰਿਓ? ਇਹ ਮਨ ਕਿਹਦਾ ਹੈ? ਇਹ ਮਨ ਕਿਹਦਾ ਗੁਰੂ ਪਿਆਰਿਓ? ਇਹ ਮਨ ਅਕਾਲ ਪੁਰਖ ਦਾ ਹੈ। ਇਹ ਤਨ ਕਿਹਦਾ? ਤਨ ਅਕਾਲ ਪੁਰਖ ਦਾ ਹੈ। ਇਹ ਧਨ ਕਿਹਦਾ? ਧਨ ਵੀ ਅਕਾਲ ਪੁਰਖ ਦਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਨਾ ਗੁਰੂ ਪਿਆਰਿਓ ਸੰਗਲਾ ਦੀਪ, ਤੇ ਉੱਥੋਂ ਦਾ ਰਾਜਾ ਸੀ ਸ਼ਿਵਨਾਭ, ਜਿਹਦਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿੱਖ ਬਣ ਚੁੱਕਿਆ ਸੀ, ਭਾਈ ਮਨਸੁਖ ਜੀ ਦੇ ਪ੍ਰਚਾਰ ਦਾ ਸਦਕਾ, ਤੇ ਇੱਕੋ ਹੀ ਅਰਦਾਸ ਕਰਦਾ ਸੀ ਵੀ ਕਦੇ ਗੁਰੂ ਨਾਨਕ ਸਾਹਿਬ ਦੇ ਮੈਂ ਦਰਸ਼ਨ ਕਰਾਂ, ਗੁਰੂ ਨਾਨਕ ਸਾਹਿਬ ਮੇਰੇ ਕੋਲ ਆਉਣ ਤੇ ਮੈਂ ਉਹਨਾਂ ਦੇ ਦਰਸ਼ਨ ਕਰਾਂ, ਮੈਂ ਉਹਨਾਂ ਦੇ ਦਰਸ਼ਨ ਕਰਾਂ। ਜਦੋਂ ਪਖੰਡੀਆਂ ਨੂੰ ਪਤਾ ਲੱਗਿਆ ਵੀ ਇਹ ਕੋਈ ਗੁਰੂ ਨਾਨਕ ਸਾਹਿਬ ਉੱਤਰੀ ਭਾਰਤ ਦੇ ਕੋਈ ਮਹਾਨ ਵੱਡੇ ਸਾਧੂ ਨੇ, ਉਹਨਾਂ ਦਾ ਮੁਰੀਦ ਹੈ, ਅਤੇ ਕਈ ਪਖੰਡੀ ਗੁਰੂ ਨਾਨਕ ਸਾਹਿਬ ਦਾ ਨਾਂ ਵਰਤ ਵਰਤ ਕੇ ਉਹਦੇ ਕੋਲ ਜਾਣ ਲੱਗੇ ਵੀ ਉੱਤਰੀ ਭਾਰਤ ਤੋਂ ਤਾਂ ਗੁਰੂ ਨਾਨਕ ਸਾਹਿਬ ਨੇ ਆਉਣਾ ਨਹੀਂ ਇਹਦੇ ਕੋਲ, ਇੱਥੇ ਸੰਗਲਾ ਦੀਪ ਦੇ ਵਿੱਚ ਲੰਕਾ ਦੇ ਵਿੱਚ ਅਸੀਂ ਚੱਲਦੇ ਹਾਂ, ਲੁੱਟ ਲਿਆਵਾਂਗੇ ਰਾਜੇ ਨੂੰ। ਉਹ ਗਏ ਤਾਂ ਜ਼ਰੂਰ ਗੁਰੂ ਪਿਆਰਿਓ, ਗੁਰੂ ਨਾਨਕ ਸਾਹਿਬ ਦਾ ਨਾਂ ਵੀ ਵਰਤਿਆ, ਪਰ ਰਾਜੇ ਦੀ ਤਸੱਲੀ ਨਹੀਂ ਕਰਾ ਸਕੇ। ਰਾਜਾ ਪਰੇਸ਼ਾਨ ਹੋ ਗਿਆ, ਉਹਨੇ ਕੀ ਕੀਤਾ, ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਆਉਂਦਾ ਨਾ ਵੀ ਮੈਂ ਗੁਰੂ ਨਾਨਕ ਸਾਹਿਬ ਹੀ ਹਾਂ, ਉਹਦਾ ਪਰਖ ਕਰਦਾ, ਉਹਦੀ ਪਰਖ ਕਰਦਾ। ਅਤੇ ਜਦੋਂ ਸੱਚਿਓਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚਲੇ ਗਏ ਅਤੇ ਪਤਾ ਲੱਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਹੈ, ਉਹਨੇ ਪਰਖ ਕਰਨ ਵਾਸਤੇ ਆਪਣੇ ਦਰਬਾਰ ਦੀਆਂ ਨਾਚੀਆਂ ਭੇਜ ਦਿੱਤੀਆਂ। ਅਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਅੱਗੇ ਨਾਚੀਆਂ ਨੱਚਣ ਲੱਗੀਆਂ ਅਤੇ ਮਹਾਰਾਜ ਨੇ ਕਿਹਾ, ਪੁੱਤਰੀਓ ਤੁਸੀਂ ਫਕੀਰਾਂ ਦੇ ਅੱਗੇ, ਤੁਸੀਂ ਸਾਧੂਆਂ ਦੇ ਅੱਗੇ ਨੱਚਦੀਆਂ ਨਹੀਂ ਸ਼ੋਭਦੀਆਂ। ਅਤੇ ਉਹ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਵੀ ਇਹ ਕੈਸਾ ਪੁਰਖ ਹੈ ਜਿਹਨੇ ਸਾਨੂੰ ਪੁੱਤਰੀ ਕਿਹਾ, ਜਿਹਨੇ ਧੀ ਕਿਹਾ। ਉਹਨਾਂ ਵਾਸਤੇ ਤਾਂ ਚੰਬੇ ਵਾਲੀ ਗੱਲ ਸੀ ਨਾ ਪਿਆਰੇ, ਉਸ ਜ਼ਮਾਨੇ ਦੇ ਵਿੱਚ ਜਿਹੜੀਆਂ ਨਾਚੀਆਂ ਸੀ, ਵੇਸਵਾਵਾਂ ਸੀ, ਉਹਨਾਂ ਨੂੰ ਬੇਟੀ ਕੌਣ ਕਹਿੰਦਾ ਸੀ, ਉਹਨਾਂ ਨੂੰ ਧੀ ਭੈਣ ਕੌਣ ਕਹਿੰਦਾ ਸੀ। ਗੁਰੂ ਨਾਨਕ ਸਾਹਿਬ ਨੇ ਧੀ ਕਿਹਾ ਉਹਨਾਂ ਨੂੰ। ਉਹਨਾਂ ਨੇ ਜਾ ਕੇ ਰਾਜੇ ਨੂੰ ਕਿਹਾ, ਇਹ ਗੁਰੂ ਨਾਨਕ ਸਾਹਿਬ ਨੇ। ਰਾਜਾ ਆਇਆ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ, ਦੇਖਦਿਆਂ ਹੀ ਮਨ ਦੀ ਤ੍ਰਿਪਤੀ ਹੋ ਗਈ। ਕਹਿੰਦੇ, ਮਹਾਰਾਜ ਮੇਰੇ ਮਹਿਲਾਂ 'ਚ ਚਰਨ ਪਾਓ। ਮਹਾਰਾਜ ਕਹਿਣ ਲੱਗੇ, ਭਾਈ ਤੇਰੇ ਮਹਿਲਾਂ 'ਚ ਨਹੀਂ ਅਸੀਂ ਜਾ ਸਕਦੇ, ਅਸੀਂ ਇੱਥੇ ਬੈਠਣਾ ਖੁੱਲ੍ਹੇ ਦੇ ਵਿੱਚ। ਕਿਉਂ? ਕਹਿੰਦੇ, ਤੇਰੇ ਮਹਿਲਾਂ ਦੇ ਵਿੱਚ ਜਾ ਕੇ ਬਹਿ ਗਏ ਤਾਂ ਜਿਹੜੇ ਆਮ ਮਜ਼ਦੂਰ ਹੈ, ਕਿਰਤੀ ਹੈ, ਇਹ ਤਾਂ ਸਾਨੂੰ ਮਿਲ ਹੀ ਨਹੀਂ ਸਕਦੇ। ਤੇਰੇ ਮਹਿਲਾਂ 'ਚ ਥੋੜ੍ਹੀ ਆਉਣਗੇ ਸਾਨੂੰ ਮਿਲਣ ਵਾਸਤੇ, ਤੇਰੇ ਮਹਿਲਾਂ 'ਚ ਤਾਂ ਦਾਖਲਾ ਹੀ ਨਹੀਂ ਇਹਨਾਂ ਵਿਚਾਰਿਆਂ ਦਾ। ਅਸੀਂ ਤਾਂ ਭਾਈ ਤੇਰੇ ਨਾਲ ਨਾਲ ਇਹਨਾਂ ਨੂੰ ਵੀ ਮਿਲਣਾ, ਅਸੀਂ ਇੱਥੇ ਬੈਠਦੇ ਹਾਂ, ਜਦੋਂ ਤੇਰਾ ਦਿਲ ਕਰੇ ਤੂੰ ਆ ਜਾ ਕਰ, ਤੂੰ ਤਾਂ ਜਦੋਂ ਮਰਜ਼ੀ ਆ ਸਕਦਾ ਇੱਥੇ ਸਾਨੂੰ ਮਿਲਣ, ਪਰ ਤੇਰੇ ਮਹਿਲਾਂ ਦੇ ਵਿੱਚ ਇਹ ਕਿਰਤੀ, ਮਜ਼ਦੂਰ, ਕਿਸਾਨ ਇਹ ਨਹੀਂ ਆ ਸਕਦੇ। ਕਹਿੰਦਾ, ਮਹਾਰਾਜ ਸੱਤ ਬਚਨ। ਫਿਰ ਇੱਕ ਦਿਨ ਆਇਆ, ਕਹਿੰਦਾ, ਮਹਾਰਾਜ ਮੈਂ ਪ੍ਰਸ਼ਾਦਾ ਛਕਾਉਣਾ ਤੁਹਾਨੂੰ, ਇੱਕ ਦਿਨ ਤਾਂ ਆ ਜਾਓ ਮੇਰੇ ਘਰ, ਪ੍ਰਸ਼ਾਦਾ ਛਕੋ। ਮਹਾਰਾਜ ਹੱਸ ਕੇ ਕਹਿਣ ਲੱਗੇ, ਕਹਿੰਦੇ, ਚੱਲ ਠੀਕ ਹੈ, ਤੇਰੇ ਘਰੇ ਪ੍ਰਸ਼ਾਦਾ ਤਾਂ ਛਕ ਲਾਂਗੇ, ਪਰ ਇਹ ਦੱਸ ਵੀ ਤੂੰ ਸਾਨੂੰ ਦੇਵੇਂਗਾ ਕੀ? ਕਿ ਰਿਵਾਜ਼ ਹੈ ਨਾ, ਸਾਧੂਆਂ ਨੂੰ ਪ੍ਰਸ਼ਾਦਾ ਛਕਾਉਂਦੇ ਆ, ਕੁਝ ਨਾ ਕੁਝ ਦਾਨ ਦਕਸ਼ਣਾ ਦਿੱਤੀ ਜਾਂਦੀ। ਕਹਿੰਦੇ, ਮਹਾਰਾਜ ਜੋ ਤੁਸੀਂ ਕਹੋਗੇ। ਮਹਾਰਾਜ ਹੱਸ ਕੇ ਕਹਿਣ ਲੱਗੇ, ਮਿੰਨਾ ਜਾ, ਕਹਿੰਦੇ, ਰਾਜੇ ਸ਼ਿਵਨਾਭ ਅਸੀਂ ਉਹ ਲੈਣਾ ਜਿਹੜਾ ਤੇਰਾ ਖੁਦ ਦਾ। ਕਹਿੰਦਾ, ਮਹਾਰਾਜ ਗੱਲ ਹੀ ਕੋਈ ਨਹੀਂ, ਮੈਂ ਧਨ ਦੇ ਦਿਆਂਗਾ। ਮਹਾਰਾਜ ਕਹਿੰਦੇ, ਧਨ ਤੇਰਾ ਖੁਦ ਦਾ ਥੋੜ੍ਹੀ ਹੈ, ਤੇਰੇ ਤੋਂ ਪਹਿਲਾਂ ਤੇਰੇ ਬਾਪ ਦਾ ਸੀ, ਤੇਰੇ ਤੋਂ ਬਾਅਦ ਤੇਰੇ ਪੁੱਤਰਾਂ ਦਾ ਹੋ ਜਾਣਾ, ਤੇਰਾ ਕਿੱਥੇ? ਕਹਿੰਦਾ, ਮਹਾਰਾਜ ਮੈਂ ਰਾਜ ਭਾਗ ਦੇ ਦੂੰ। ਕਹਿੰਦੇ, ਰਾਜ ਭਾਗ ਵੀ ਤੇਰਾ ਥੋੜ੍ਹੀ ਹੈ, ਤੇਰੇ ਤੋਂ ਪਹਿਲਾਂ ਤੇਰੇ ਬਾਪ ਦਾ ਸੀ, ਤੇਰੇ ਤੋਂ ਬਾਅਦ ਤੇਰੇ ਪੁੱਤਰਾਂ ਦਾ ਹੋ ਜਾਣਾ, ਤੇਰਾ ਕਿੱਥੇ ਹੈ? ਕਹਿੰਦੇ, ਮਹਾਰਾਜ ਮੈਂ ਸਰੀਰ ਦੇ ਦੂੰਗਾ। ਕਹਿੰਦੇ, ਸਰੀਰ ਵੀ ਤੇਰਾ ਥੋੜ੍ਹੀ ਹੈ, ਜੇ ਤੇਰਾ ਹੁੰਦਾ ਤੇ ਤੂੰ ਇਹਨੂੰ ਬੁੱਢਾ ਹੀ ਨਾ ਹੋਣ ਦਿੰਦਾ। ਕਹਿੰਦਾ, ਮਹਾਰਾਜ ਮੈਂ ਆਪਣਾ ਮਨ ਦੇ ਦੂੰਗਾ। ਮਹਾਰਾਜ ਕਹਿੰਦੇ, ਮਨ ਵੀ ਤੇਰਾ ਕਿੱਥੇ ਹੈ ਭਾਈ? ਮਨ ਵੀ ਤੇਰਾ ਨਹੀਂ ਹੈ। ਹੱਥ ਜੁੜ ਕੇ ਕਹਿਣ ਲੱਗਿਆ, ਸੱਚੇ ਆ ਪਾਤਸ਼ਾਹ, ਪਰ ਮੈਨੂੰ ਤਾਂ ਪਤਾ ਨਹੀਂ ਇਸ ਜਗਤ 'ਚ ਮੇਰਾ ਕੀ ਹੈ, ਤੁਸੀਂ ਉਹ ਦੱਸ ਦਿਓ ਵੀ ਮੇਰਾ ਕੀ ਹੈ ਜਿਹੜਾ ਮੈਂ ਤੁਹਾਨੂੰ ਭੇਟ ਕਰ ਸਕਾਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਤੇਰੀ ਸਿਰਫ ਅਤੇ ਸਿਰਫ ਇੱਕੋ ਹੀ ਚੀਜ਼ ਹੈ ਤੇਰੇ ਕੋਲ, ਔਰ ਉਹ ਹੈ ਮੈਂ। ਇਹ ਮੈਂ ਸਾਨੂੰ ਦੇ ਦੇ, ਮੇਰਾ ਮਾਨ, ਮੇਰਾ ਧਨ, ਮੇਰਾ ਰਾਜ ਭਾਗ, ਮੇਰੀ ਜਾਇਦਾਦ, ਮੇਰੇ ਪੁੱਤ, ਮੇਰੀਆਂ ਧੀਆਂ, ਇਹ ਜਿਹੜੀ ਮੈਂ ਮੇਰੀ ਦੀ ਭਾਵਨਾ ਨਾ, ਇਹ ਕਹਿੰਦੇ ਤੇਰੀ ਹੈ, ਇਹ ਸਾਨੂੰ ਸੌਂਪ ਦੇ। ਜਦੋਂ ਤੂੰ ਇਹ ਸਾਨੂੰ ਸੌਂਪ ਦੇਗਾ ਨਾ, ਤਾਂ ਫਿਰ ਭਾਈ ਕਹਿੰਦੇ ਤੇਰੇ ਅੰਦਰ ਮੇਰ ਤੇਰ ਨਹੀਂ ਰਹਿਣੀ। ਕਹਿੰਦਾ ਮਤਲਬ ਗੁਰੂ ਪਿਆਰੀਓ ਕਿ ਇਹ ਧਨ, ਇਹ ਮਾਨ, ਇਹ ਤਨ ਕਿਹਦਾ ਹੈ? ਇਹ ਸਾਡਾ ਨਹੀਂ ਹੈ, ਇਹ ਗੱਲ ਪੱਕੀ ਹੈ। ਮੰਨਦੇ ਜ਼ਰੂਰ ਹੈ ਗੁਰੂ ਪਿਆਰਿਓ, ਮੇਰਾ ਮਨ ਬਹੁਤ ਉਦਾਸ ਹੈ, ਮੇਰਾ ਸਰੀਰ ਠੀਕ ਨਹੀਂ ਹੈ, ਮੇਰਾ ਧਨ ਜਿਹੜਾ ਥੋੜ੍ਹਾ ਹੈ। ਕਹਿੰਦੇ ਜ਼ਰੂਰ ਹੈ ਵੀ ਮੇਰਾ, ਪਰ ਹੈ ਨਹੀਂ ਗੁਰੂ ਪਿਆਰਿਓ, ਫਿਰ ਕਿਹਦਾ? ਇਹ ਅਕਾਲ ਪੁਰਖ ਦਾ ਹੈ। ਅਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਕਹਿੰਦੇ ਜਿਸ ਕਾ ਤਨ ਮਾਨ ਧਨ ਸਭ ਤਿਸ ਕਾ, ਜਿਹਦਾ ਕਹਿੰਦੇ ਮਾਨ ਹੈ ਤਨ ਹੈ ਉਹਦਾ ਕਹਿੰਦੇ ਸਾਰਾ ਧਨ ਹੈ, ਅਤੇ ਜਿਹਦਾ ਮਨ ਤਨ ਧਨ ਹੈ ਨਾ, ਕਹਿੰਦੇ ਸੋਈ ਸੁਗੜ ਸੁਜਾਨੀ, ਸੁਕੜ ਦਾ ਮਤਲਬ ਕੀ ਹੁੰਦਾ ਗੁਰ ਪਿਆਰਿਓ? ਸੁਕੜ ਦਾ ਮਤਲਬ ਹੁੰਦਾ ਬਹੁਤ ਹੀ ਸ੍ਰੇਸ਼ਟ ਘੜਨੀ ਕਰਨ ਵਾਲਾ। ਕਈ ਵਾਰ ਅਸੀਂ ਸੁਣਿਆ ਨਾ ਲਫਜ਼, ਕਹਿੰਦੇ ਮੇਰੀ ਧੀ ਮੇਰੀ ਨੂੰਹ ਬੜੀ ਸੁਗੜ ਹੈ, ਬੜੀ ਸੁਗੜ ਨੂੰਹ ਹੈ, ਸ੍ਰੇਸ਼ਟ ਘੜਨੀ ਕਰਨ ਵਾਲੀ, ਸ੍ਰੇਸ਼ਟ ਘਾੜਤ ਕਰਨ ਵਾਲੀ। ਤੇ ਸੁਜਾਨੀ ਦਾ ਮਤਲਬ ਕੀ ਹੁੰਦਾ ਗੁਰੂ ਪਿਆਰਿਓ? ਸੁਜਾਨੀ ਦਾ ਮਤਲਬ ਹੁੰਦਾ ਸ੍ਰੇਸ਼ਟ ਜਾਣਨ ਵਾਲਾ, ਜਿਹੜਾ ਸ੍ਰੇਸ਼ਟ ਜਾਣਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸੋਈ ਸੁਗੜ ਸੁਜਾਨੀ, ਉਹੀ ਅਕਾਲ ਪੁਰਖ ਸੁਗੜ ਤੇ ਸੁਜਾਨੀ ਹੈ, ਜਾਤਾ ਹੈ ਗਿਆਤਾ ਹੈ, ਜਿਹਦਾ ਇਹ ਤਨ ਹੈ, ਜਿਹਦਾ ਇਹ ਮਨ ਹੈ ਤੇ ਜਿਹਦਾ ਇਹ ਧਨ ਹੈ ਸਾਰਾ। ਮਤਲਬ ਅਕਾਲ ਪੁਰਖ ਦੀ ਗੱਲ ਸਮਝਾਈ ਹੈ ਗੁਰੂ ਪਿਆਰਿਓ ਇਸ ਪੰਕਤੀ ਚ ਸਾਨੂੰ। ਅੱਗੇ ਦੱਸਦੇ ਨੇ,
ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਾਉ ਬਿਦ ਨੀਕੀ ਖਟਾਨੀ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹੀ ਗੁਰੂ ਪਿਆਰਿਓ ਰਹਾਉ ਦੀ ਪੰਕਤੀ ਦੀ ਵਿਆਖਿਆ ਹੀ ਹੈ ਇਸ ਪੰਕਤੀ ਦੇ ਵਿੱਚ। ਕਹਿੰਦੇ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਿੰਨ ਹੀ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਤਿਸ ਨੇ ਹੀ, ਕਿਸਨੇ? ਜਿਸ ਕਾ ਤਨ ਮਨ, ਤਨ ਸਭ ਤਿਸ ਕਾ, ਜਿਹਦਾ ਕਹਿੰਦੇ ਤਾਨ ਹੈ, ਜਿਹਦਾ ਮਾਨ ਹੈ, ਜਿਹਦਾ ਸਾਰਾ ਧਨ ਹੈ। ਕਹਿੰਦੇ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਉਸੇ ਨੇ ਮੇਰਾ ਦੁੱਖ ਸੁੱਖ ਸੁਣਿਆ ਜਦੋਂ ਵੀ ਸੁਣਿਆ। ਇੱਕ ਗੱਲ ਚੇਤੇ ਰੱਖਣੀ ਸਾਧ ਸੰਗਤ ਜੀ, ਜਿਹੜਾ ਦੁੱਖ ਸੁੱਖ ਸੁਣਦਾ ਨਾ, ਇਹ ਕੇਵਲ ਅਕਾਲ ਪੁਰਖ ਹੀ ਸੁਣਦਾ, ਕੋਈ ਹੋਰ ਨਹੀਂ ਸੁਣਦਾ। ਵੈਸੇ ਅਸੀਂ ਦੁਨੀਆਂ ਨੂੰ ਸੁਣਾਉਣੇ ਜ਼ਰੂਰ ਹੈ। ਅਸੀਂ ਕਹਿੰਦੇ ਵੀ ਹੁੰਦੇ ਹਾਂ ਵੀ ਜੀ ਖੁਸ਼ੀ ਜਿਹੜੀ ਹੈ ਜੀ, ਇਹ ਜੇ ਵੰਡਾਈਏ ਤੇ ਬਹੁਤ ਵੱਧਦੀ ਹੈ, ਦੁੱਖ ਜੇ ਵੰਡਾਈਏ ਤੇ ਇਹ ਘਟਦਾ ਹੈ, ਇਹ ਘਟਦਾ ਹੈ, ਮਹਿਸੂਸ ਹੁੰਦਾ ਹੈ। ਪਰ ਗੁਰੂ ਪਿਆਰਿਓ ਦੂਰ ਨਹੀਂ ਹੁੰਦਾ ਹੈ, ਖਤਮ ਨਹੀਂ ਹੁੰਦਾ ਹੈ। ਦੁੱਖਾਂ ਤੇ ਸੁੱਖਾਂ ਦੀ ਕਹਾਣੀ ਨੂੰ ਸੁਣਨ ਵਾਲਾ ਨਾ ਗੁਰੂ ਪਿਆਰਿਓ ਕੇਵਲ ਤੇ ਕੇਵਲ ਅਕਾਲ ਪੁਰਖ ਹੈ। ਦੁਨੀਆਂ ਤਾਂ ਕਈ ਵਾਰੀ ਮਜ਼ਾਕ ਉਡਾਉਣ ਲੱਗ ਜਾਂਦੀ ਹੈ। ਜੇ ਸੁੱਖ ਦੀ ਗੱਲ ਕਰੀਏ ਤਾਂ ਦੁਨੀਆਂ ਤਾਂ ਵੀ ਮਜ਼ਾਕ ਉਡਾਉਂਦੀ ਹੈ, ਦੇਖ ਲਾ ਵੀ ਕਿੰਨੇ ਪੈਸੇ 'ਚ ਕੱਲ੍ਹ ਭੁੱਖਾ ਮਰਦਾ ਸੀ, ਆ ਕੱਲ੍ਹ ਸਾਈਕਲ 'ਤੇ ਤੁਰਿਆ ਜਾਂਦਾ ਸੀ, ਅੱਜ ਕੋਠੀਆਂ ਕਾਰਾਂ ਦਾ ਮਾਲਕ। ਟਾਂਟ ਕਰਦੀ ਹੈ ਦੁਨੀਆਂ ਟਾਂਟ ਕਰਦੀ ਹੈ ਆਹ ਦਾ ਬਾਈ ਕੱਲ੍ਹ ਨਾ ਰਾਜ ਭਾਗ ਦਾ ਮਾਲਕ ਹੁੰਦਾ ਸੀ, ਦੇਖੋ ਅੱਜ ਸਾਈਕਲ 'ਤੇ ਤੁਰਿਆ ਜਾਂਦਾ, ਦੇਖੋ ਅੱਜ ਫਕੀਰੀ ਧਾਰੀ ਫਿਰਦਾ, ਦੇਖੋ ਅੱਜ ਇਹਦੇ ਪੱਲੇ ਕੁਛ ਨਹੀਂ ਹੈ। ਕਈ ਵਾਰੀ ਉਹ ਵੀ ਕਹਿੰਦੀ ਹੈ ਦੁਨੀਆਂ, ਕਿਉਂਕਿ ਦੁਨੀਆਂ ਦੇ ਮੂੰਹ ਹੈ ਅਤੇ ਮੂਹਰੇ ਗੱਲਾਂ ਕਰਨੀਆਂ ਅਤੇ ਗੱਲਾਂ ਹੋਣੀਆਂ ਅਤੇ ਹੁੰਦੀਆਂ ਅਤੇ ਹੁੰਦੀਆਂ ਆਈਆਂ, ਮਤਲਬ ਕੋਈ ਨਹੀਂ, ਅਸਰ ਕੋਈ ਨਹੀਂ ਗੁਰ ਪਿਆਰੇ ਕਹਿੰਦੀ ਹੈ ਦੁਨੀਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜੇ ਅਸਲੀ ਦੁੱਖ ਸੁੱਖ ਸੁਣਦਾ ਹੈ ਨਾ ਗੁਰ ਪਿਆਰਿਓ, ਅਤੇ ਉਹ ਤਾਂ ਫਿਰ ਅਕਾਲ ਪੁਰਖ ਹੀ ਸੁਣਦਾ, ਅਤੇ ਅਕਾਲ ਪੁਰਖ ਨੂੰ ਹੀ ਸੁਣਾਉਣਾ ਚਾਹੀਦਾ ਗੁਰ ਪਿਆਰਿਓ। ਜਿੰਨੇ ਮਰਜ਼ੀ ਦੁਖੀ ਹੋਵੋ, ਆਪਦਾ ਦੁੱਖ ਜੇ ਜ਼ਾਹਰ ਕਰਨਾ ਨਾ ਗੁਰ ਪਿਆਰਿਓ, ਅਤੇ ਅਰਦਾਸ ਦੇ ਰਾਹੀਂ ਸਤਿਗੁਰੂ ਦੇ ਅੱਗੇ ਖੜੋ ਕੇ ਅਕਾਲ ਪੁਰਖ ਨੂੰ ਕਰਿਆ ਕਰੋ, ਅਕਾਲ ਪੁਰਖ ਕੋਲ ਕਰਿਆ ਕਰੋ। ਅਕਾਲ ਪੁਰਖ ਹੀ ਦੁੱਖ ਹਰਦਾ ਹੈ, ਅਕਾਲ ਪੁਰਖ ਨਹੀਂ ਹਰਨਾ ਹੈ ਗੁਰੂ ਪਿਆਰਿਓ, ਜਦੋਂ ਵੀ ਹਰਨਾ ਹੈ। ਇਸ ਕਰਕੇ ਜਿੰਨਾ ਮਰਜ਼ੀ ਵਿਪਤਾ ਆ ਜਾਏ, ਜਿੰਨੀ ਮਰਜ਼ੀ ਦੁੱਖ ਆ ਜਾਏ, ਜਿੰਨਾ ਮਰਜ਼ੀ ਸੰਕਟ ਆ ਜਾਏ, ਜਿੰਨਾ ਮਰਜ਼ੀ ਵਿਘਨ ਆ ਜਾਏ, ਇੱਕ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਨੀ ਹੈ ਗੁਰੂ ਪਿਆਰਿਓ। ਗੁਰਦੁਆਰਾ ਸਾਹਿਬ ਜਾਓ, ਜੇ ਬਿੱਤ ਹੈ ਪ੍ਰਬੰਧ ਹੈ ਕੜਾ ਪ੍ਰਸ਼ਾਦੀ ਦੇਗ ਦੇ ਸਹਿਤ, ਅਤੇ ਉੱਥੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਖੜੋ ਕੇ ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਅਰਦਾਸ ਕਰੋ ਗੁਰੂ ਪਿਆਰਿਓ, ਜਿਹੋ ਜਿਹੇ ਮੂੰਹ 'ਚੋਂ ਲਫਜ਼ ਨਿਕਲਦੇ ਭਾਵਨਾ ਦੇ ਨਾਲ, ਯਕੀਨ ਜਾਣਿਓ ਗੁਰੂ ਪਿਆਰਿਓ ਅਕਾਲ ਪੁਰਖ ਹੀ ਦੁੱਖਾਂ ਨੂੰ ਦੂਰ ਕਰਦਾ ਹੈ, ਬੰਦੇ ਨੇ ਦੂਰ ਨਹੀਂ ਕਰਨੇ ਹੈ। ਕਿਸੇ ਗੁਰੂ ਪਿਆਰਿਓ ਦੰਭ ਪਖੰਡ 'ਚ ਪੈਣ ਦੀ ਜ਼ਰੂਰਤ ਨਹੀਂ ਹੈ, ਨਾ ਕਿਸੇ ਦੰਭੀ ਪਖੰਡੀ ਕੋਲ ਜਾਣ ਦੀ ਜ਼ਰੂਰਤ। ਗੁਰਦੁਆਰੇ ਜਾਓ, ਬਸ ਇੱਕ ਵਾਰ ਜਾਓ, ਦੋ ਵਾਰ ਜਾਓ, ਤਿੰਨ ਵਾਰ ਜਾਓ, ਚਾਰ ਵਾਰ ਜਾਓ, ਬਾਰ ਬਾਰ ਜਾਓ ਗੁਰੂ ਪਿਆਰਿਓ, ਦੇਖੋ ਗੁਰੂ ਤੁਹਾਡੇ ਦੁੱਖ ਦੂਰ ਕਰੇਗਾ, ਪਰਮੇਸ਼ਵਰ ਤੁਹਾਡੇ ਦੁੱਖ ਦੂਰ ਕਰੂਗਾ, ਕਿਉਂਕਿ ਬਾਣੀ ਕਦੇ ਝੂਠ ਨਹੀਂ ਬੋਲਦੀ ਗੁਰੂ ਪਿਆਰਿਓ। ਇਹ ਅਸੀਂ ਨਹੀਂ ਕਹਿੰਦੇ, ਮੈਂ ਨਹੀਂ ਕਹਿੰਦਾ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ। ਇਹਦੇ 'ਤੇ ਤਾਂ ਭਰੋਸਾ ਕਰਨਾ ਨਾ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਹੈ ਗੁਰੂ ਪਿਆਰਿਓ, ਕਿਸੇ ਬੰਦੇ ਦੇ ਲਫਜ਼ ਨਹੀਂ ਹੈ, ਇਹ ਗੁਰੂ ਦੇ ਲਫਜ਼ ਹੈ। ਤੇ ਗੁਰੂ ਦੇ ਲਫਜ਼ਾਂ ਤੇ ਸਿੱਖ ਨੂੰ ਤਾਂ ਭਰੋਸਾ ਹੋਣਾ ਚਾਹੀਦਾ, ਗੁਰੂ ਪਿਆਰਿਓ ਹੋਰ ਕੋਈ ਕਰੇ ਨਾ ਕਰੇ। ਜਿਹੜਾ ਸਿੱਖ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ, ਉਹਨੂੰ ਤਾਂ ਭਰੋਸਾ ਹੋਣਾ ਚਾਹੀਦਾ ਵੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੇ ਮੈਂ ਤਾਂ ਆਪਦਾ ਦੁੱਖ ਸੁੱਖ ਫਿਰ ਅਕਾਲ ਪੁਰਖ ਨੂੰ ਹੀ ਸੁਣਾਉਣਾ, ਕਿਸੇ ਹੋਰ ਨੂੰ ਨਹੀਂ ਸੁਣਾਉਣਾ ਹੈ। ਕਹਿੰਦੇ ਤਉ ਵਿਦ ਨੇਕੀ ਖਟਾਨੀ, ਤਾਂ ਹੀ ਕਹਿੰਦੇ ਭਾਈ ਕਹਿੰਦੇ ਸਾਰੀ ਵਿਦ ਚੰਗੀ ਹੁੰਦੀ ਹੈ, ਚੰਗੀ ਬਣਦੀ ਹੈ, ਜੇ ਕਹਿੰਦੇ ਅਕਾਲ ਪੁਰਖ ਦੇ ਅੱਗੇ ਬੇਨਤੀ ਕਰਾਂਗੇ ਤਾਂ। ਇਹ ਪਾਤਸ਼ਾਹ ਦੱਸਦੇ ਨੇ
ਜੀ ਕੀ ਏਕੈ ਹੀ ਪਹਿਮਾਨੀ,
ਉਹੀ ਰਹਾਉ ਦੀ ਪੰਕਤੀ ਜਿਹਦੀ ਆਪਾਂ ਵਿਚਾਰ ਸਾਂਝੀ ਕੀਤੀ ਹੈ, ਜੀ ਕੀ ਏਕੈ ਹੀ ਪਹਿਮਾਨੀ, ਜਦੋਂ ਵੀ ਜਿੰਦ ਦੀ ਮੰਨੀ ਗਈ ਹੈ ਨਾ ਭਾਈ, ਅਰਦਾਸ ਬੇਨਤੀ ਜੋਦੜੀ ਉਹ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਹੀ ਮੰਨੀ ਗਈ ਹੈ, ਇਸ ਕਰਕੇ ਸਿੱਖੋ ਅਰਦਾਸ ਅਕਾਲ ਪੁਰਖ ਦੇ ਅੱਗੇ ਕਰਿਆ ਕਰੋ। ਸਾਡੀ ਅਕਾਲ ਪੰਥਕ ਅਰਦਾਸ ਹੈ ਨਾ ਜਿਹੜੀ ਗੁਰਪਿਆਰਿਓ, ਇਹ ਵੀ ਅਕਾਲ ਪੁਰਖ ਨੂੰ ਸੰਬੋਧਨ ਹੈ। ਅਸੀਂ ਆਖਰੀ ਪਹਿਰਾ ਪੜ੍ਹਦੇ ਹਾਂ, ਆਖਰੀ ਪਹਿਰੇ ਦੇ ਵਿੱਚ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ। ਸਾਡੀ ਅਰਦਾਸ ਕਿਹਨੂੰ ਸੰਬੋਧਨ ਹੈ? ਪੰਥਕ ਅਕਾਲ ਪੁਰਖ ਨੂੰ। ਕੀ ਕਹਿੰਦੇ ਹਾਂ ਅਸੀਂ? ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸਭ ਤੋਂ ਪਹਿਲਾਂ ਕੀ ਮੰਗਦੇ ਹਾਂ? ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼। ਇਹ ਅਸੀਂ ਮੰਗਦੇ ਹਾਂ। ਫਿਰ ਹੇ ਨਿਮਾਣਿਆਂ ਦੇ ਮਾਣ, ਹੇ ਨਿਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਵਾਹਿਗੁਰੂ ਅਕਾਲ ਪੁਰਖ ਜੀ। ਫਿਰ ਅਸੀਂ ਜੋ ਸਾਡੀ ਬੇਨਤੀ ਹੁੰਦੀ ਹੈ, ਜੋ ਸਾਡਾ ਲਫ਼ਜ਼ ਹੁੰਦੇ ਆ, ਉਹ ਕਹਿੰਦੇ ਹਾਂ ਅਸੀਂ ਗੁਰੂ ਪਿਆਰੇ। ਇਹ ਅਕਾਲ ਪੁਰਖ ਦੇ ਅੱਗੇ ਇਸ ਵਾਰ ਨਨਕਾਣਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਜਾਣ ਦਾ ਮੌਕਾ ਮਿਲਿਆ, ਤੇ ਪਤਾ ਉੱਥੇ 1 ਲੱਖ ਦੇ ਕਰੀਬ ਦੇ ਸੰਗਤ ਹੋਏਗੀ, 1 ਲੱਖ ਦੇ ਕਰੀਬ ਇਕੱਠ ਸੀ ਇਸ ਵਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ। ਰਾਤ ਨੂੰ ਜਦੋਂ ਆਤਿਸ਼ਬਾਜ਼ੀ ਹੋਈ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ, ਤੇ ਪੂਰੇ ਕੰਪਲੈਕਸ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਪੂਰੇ ਕੰਪਲੈਕਸ ਦੇ ਵਿੱਚ ਤਿਲ ਸੁੱਟਣ ਨੂੰ ਵੀ ਜਗ੍ਹਾ ਨਹੀਂ ਸੀ, ਇੰਨਾ ਗੁਰੂ ਪਿਆਰੇ ਸੰਗਤਾਂ ਦਾ ਹੜ੍ਹ। ਇਹ ਅਰਦਾਸ ਹੀ ਪੂਰੀ ਹੋਈ ਹੈ ਨਾ ਕਿ ਖੁੱਲ੍ਹੇ ਦਰਸ਼ਨ ਦੀਦਾਰ ਦਾ ਮਹਾਰਾਜ ਬਲ ਬਖਸ਼ੀ, ਭਾਵੇਂ ਸਾਰਿਆਂ ਨੂੰ ਨਹੀਂ ਮਿਲਿਆ ਗੁਰੂ ਪਿਆਰਿਓ ਅਜੇ ਤੱਕ, ਪਰ ਫਿਰ ਵੀ ਗੁਰੂ ਨਾਨਕ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਜਿਹੜੇ ਹੈ, ਇੰਨੀ ਵੱਡੀ ਗਿਣਤੀ 'ਚ ਸੰਗਤਾਂ ਨੇ ਆ ਕੇ ਦੁਨੀਆਂ ਭਰ 'ਚੋਂ ਗੁਰੂ ਪਿਆਰਿਓ ਉੱਥੇ ਕੀਤੇ। ਔਰ ਜਿਵੇਂ ਜਿਵੇਂ ਸਮਾਂ ਬੀਤਦਾ ਜਾਏਗਾ, ਇਹ ਖੁੱਲ੍ਹੇ ਦਰਸ਼ਨ ਦੀਦਾਰ ਸਾਨੂੰ ਮਿਲਣੇ ਹੈ ਗੁਰੂ ਪਿਆਰਿਓ, ਇਹ ਮਿਲਣੇ ਹੋਣੇ ਹੈ ਖੁੱਲ੍ਹੇ ਦਰਸ਼ਨ ਦੀਦਾਰ, ਉਹ ਸਮਾਂ ਆਉਣਾ ਹੈ ਗੁਰੂ ਪਿਆਰਿਓ। ਇਹ ਨਹੀਂ ਹੋ ਸਕਦਾ ਕਿ ਉਹ ਸਮਾਂ ਜਿਹੜਾ ਹੈ ਉਹ ਆਉਣਾ ਹੀ ਨਹੀਂ ਹੈ ਜੀ, 70 ਸਾਲ ਤਾਂ ਹੋ ਗਏ ਡੀਕਦਿਆਂ ਨੂੰ। ਕਿਉਂ? ਕਿਉਂਕਿ ਗੁਰੂ ਪਿਆਰਿਓ ਇੱਕ ਬਚਨ ਹੈ ਬਾਣੀ 'ਚ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਜਨਾਂ ਦੀ ਕੀਤੀ ਅਰਦਾਸ, ਸੰਗਤਾਂ ਦੀ ਕੀਤੀ ਅਰਦਾਸ ਕਦੇ ਬਿਰਥੀ ਨਹੀਂ ਹੁੰਦੀ। ਚਾਹੇ ਗੁਰੂ ਪਿਆਰਿਓ ਕੱਲ੍ਹ ਆ ਜਾਏ, 10 ਸਾਲਾਂ ਨੂੰ ਆ ਜਾਏ, 20 ਸਾਲਾਂ ਨੂੰ ਆ ਜਾਏ, 50 ਸਾਲਾਂ ਨੂੰ ਆ ਜਾਏ, 100 ਸਾਲਾਂ ਨੂੰ ਆ ਜਾਏ, 1 ਦਿਨ ਗੁਰੂ ਪਿਆਰਿਓ ਇਹ ਮੌਕਾ ਆਉਣਾ, ਖੁੱਲ੍ਹੇ ਦਰਸ਼ਨ ਮਿਲਣੇ ਹੈ। ਸਾਡਾ ਸਿੱਖਾਂ ਦਾ ਤਾਂ ਭਰੋਸਾ ਹੈ ਗੁਰੂ ਪਿਆਰਿਓ, ਅਸੀਂ ਤਾਂ ਅਰਦਾਸ 'ਤੇ ਭਰੋਸਾ ਕਰਦੇ ਹਾਂ। ਅਸੀਂ ਨਹੀਂ ਇਹ ਕਹਿੰਦੇ ਕਿ ਇੰਨਾ ਚਿਰ ਹੋ ਗਿਆ ਅਜੇ ਤੱਕ ਤਾਂ ਹੋਏ ਨਹੀਂ, ਅਸੀਂ ਨਹੀਂ ਇਹ ਗੱਲ ਕਹਿੰਦੇ। ਕਿਉਂ? ਕਿਉਂਕਿ ਸਾਡਾ ਵਿਸ਼ਵਾਸ ਗੁਰੂ ਪਿਆਰਿਓ ਅਟੁੱਟ ਹੈ, ਅਟਲ ਹੈ, ਅਡੋਲ ਹੈ। ਸਾਡੇ ਗੁਰੂ ਨੇ ਕਿਹਾ ਕਿ ਸਿੱਖ ਦੀ ਅਰਦਾਸ ਪੂਰਨ ਹੁੰਦੀ ਹੈ, ਔਰ ਅਸੀਂ ਗੁਰੂ ਪਿਆਰਿਓ ਇੰਤਜ਼ਾਰ 'ਚ, ਸਾਡੀ ਪੂਰੀ ਹੋਏਗੀ, ਅਸੀਂ ਨਹੀਂ ਦੇਖਾਂਗੇ ਕੋਈ ਗੱਲ ਨਹੀਂ, ਸਾਡੀਆਂ ਨਸਲਾਂ ਦੇਖਣਗੀਆਂ, ਦਰਸ਼ਨ ਹੋਣਗੇ ਗੁਰੂ ਪਿਆਰਿਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਜੀ ਕੀ ਇੱਕ ਐਹੀ ਪਹਿਮਾਨੀ, ਜਿੱਦ ਦੀ ਜਿੰਨੋਂ ਵੀ ਮੰਨੀ ਗਈ ਹੈ ਜਿੰਦ ਦੀ, ਉਹ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਮੰਨੀ ਗਈ ਹੈ।
ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ।
ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਬਹੁਤ ਸਾਰੇ ਯਤਨ ਕੀਤੇ, ਬਹੁਤ ਸਾਰੇ ਯਤਨ ਕਰਦੇ ਰਹੇ, ਕਹਿੰਦੇ ਇਹਨਾਂ ਯਤਨਾਂ ਦੀ ਤਿਲ ਜਿੰਨੀ ਵੀ ਕੀਮਤ ਨਹੀਂ ਸਮਝੀ। ਕਿਉਂ? ਕਿਉਂਕਿ ਅਕਾਲ ਪੁਰਖ ਦੇ ਅੱਗੇ ਜੋਦੜੀ ਕਰਨ ਵਾਲੇ ਯਤਨ ਨਹੀਂ ਕੀਤੇ, ਹੋਰ ਹੋਰ ਯਤਨ ਕਰਦੇ ਰਹੇ।
ਰਹਾਓ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ।
ਗੁਰ ਦੀਨੋ ਮੰਤਾਨੀ, ਮੰਤਾਨੀ ਕੀ ਹੈ ਗੁਰਪਿਆਰੀਓ? ਮੰਤਾਨੀ ਹੈ ਮੰਤਰ, ਉਪਦੇਸ਼, ਸਿੱਖਿਆ। ਵੈਸੇ ਮੰਤਰ ਸ਼ਬਦ ਹੈ ਨਾ ਗੁਰੂ ਪਿਆਰਿਓ, ਮੰਤਰ ਸ਼ਬਦ, ਮੰਤਰ ਸ਼ਬਦ ਦਾ ਅਰਥ ਉਪਦੇਸ਼ ਵੀ ਹੁੰਦਾ, ਸਿੱਖਿਆ ਦੀਖਿਆ ਵੀ ਹੁੰਦਾ। ਕਹਿੰਦੇ ਗੁਰ ਦੀਨੋ ਮੰਤਾਨੀ, ਗੁਰੂ ਨੇ ਮੰਤਰ ਦਿੱਤਾ, ਗੁਰੂ ਨੇ ਉਪਦੇਸ਼ ਦਿੱਤਾ, ਗੁਰੂ ਨੇ ਸਿੱਖਿਆ ਦਿੱਤੀ। ਕਾਹਦੀ ਸਿੱਖਿਆ ਦਿੱਤੀ ਹੈ, ਕਾਹਦੀ ਦੀਖਿਆ ਦਿੱਤੀ ਹੈ? ਨਾਮ ਦੀ। ਕਾਹਦਾ ਮੰਤਰ ਦਿੱਤਾ? ਨਾਮ ਦਾ, ਨਾਮ ਮੰਤਰ, ਗੁਰਮੰਤਰ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਤੇ ਇਹ ਜਿਹੜਾ ਨਾਮ ਮੰਤਰ ਹੈ ਨਾ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਇਹ ਆਤਮਕ ਜੀਵਨ ਦੇਣ ਵਾਲਾ ਅਮੋਲਕ ਹੈ, ਹੀਰੇ ਦੀ ਤਰ੍ਹਾਂ। ਇਹ ਹੀਰੇ ਦੀ ਤਰ੍ਹਾਂ ਜਿਹਦਾ ਕੋਈ ਮੁੱਲ ਨਹੀਂ। ਅਜੇ ਹੀਰੇ ਦਾ ਤਾਂ ਮੁੱਲ ਹੁੰਦਾ ਗੁਰੂ ਪਿਆਰਿਓ, ਦੁਨੀਆਂ ਦਾ ਵੱਡਾ ਕੋਹੇਨੂਰ ਹੀਰਾ ਨਾ ਗੁਰੂ ਪਿਆਰਿਓ, ਤੇ ਉਹਦਾ ਵੀ ਮੁੱਲ ਹੈਗਾ, ਉਹਦੀ ਵੀ ਕੀਮਤ ਹੈਗੀ। ਪਰ ਨਾਮ ਇੱਕ ਐਸਾ ਹੀਰਾ ਹੈ ਜਿਹਦੀ ਕਹਿੰਦੇ ਕੋਈ ਕੀਮਤ ਨਹੀਂ ਹੈ, ਕੋਈ ਮੁੱਲ ਨਹੀਂ ਪਾ ਸਕਦਾ, ਅਮੋਲਕ ਹੈ, ਅਮੋਲਕ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਨਿਰਮੋਲਕ ਦਾ ਮਤਲਬ ਹੈ ਅਮੋਲਕ, ਨਾਮ ਅਮੋਲਕ ਨਾ ਪਾਇਆ ਜਾਏ। ਬਾਣੀ ਚ ਬਚਨ ਹੈ ਗੁਰੂ ਪਿਆਰਿਓ ਸਤਿਗੁਰਾਂ ਦਾ, ਕਹਿੰਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਜਿਹੜਾ ਆਤਮਕ ਜੀਵਨ ਦੇਣ ਵਾਲਾ ਨਾਮ ਹੈ, ਇਹ ਅਮੋਲਕ ਹੀਰੇ ਦੀ ਤਰ੍ਹਾਂ ਹੈ। ਗੁਰਦੀਨੋ ਮੰਤਾਨੀ, ਤੇ ਗੁਰੂ ਨੇ ਮੰਤਰ ਦੇ ਵਿੱਚ, ਮੰਤਰ ਰੂਪ ਦੇ ਵਿੱਚ ਇਹ ਨਾਮ ਜਿਹੜਾ ਹੈ ਆਪਣੇ ਸਿੱਖਾਂ ਨੂੰ ਦਿੱਤਾ ਹੈ।
ਡਿੱਗੈ ਨਾ ਡੋਲੈ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ।
ਜਿਹਦੇ ਕੋਲੇ ਗੁਰੂ ਦਾ ਦਿੱਤਾ ਨਾਮ ਮੰਤਰ ਹੈ ਨਾ ਗੁਰੂ ਪਿਆਰਿਓ, ਭਾਵ ਜਿਹੜਾ ਗੁਰਸਿੱਖ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਵਾਹਿਗੁਰੂ ਵਾਹਿਗੁਰੂ ਆਪਣੇ ਮੁੱਖੋਂ ਕਰਦਾ ਸ਼ਰਧਾ ਭਾਵਨਾ ਦੇ ਨਾਲ, ਕਹਿੰਦੇ ਡਿੱਗੈ ਨਾ ਡੋਲੈ, ਨਾ ਉਹ ਡਿੱਗਦਾ ਨਾ ਉਹ ਡੋਲਦਾ, ਦ੍ਰਿੜ ਕਰ ਰਹੇ ਹੋ, ਉਹ ਦ੍ਰਿੜਤਾ ਦੇ ਨਾਲ ਰਹਿੰਦਾ, ਦ੍ਰਿੜਤਾ ਦੇ ਨਾਲ, ਦਲੇਰੀ ਦੇ ਨਾਲ ਰਹਿੰਦਾ। ਦੁੱਖ ਆ ਜੇ ਤਾਂ ਵੀ ਪਰਵਾਹ ਨਹੀਂ, ਸੁੱਖ ਆ ਜੇ ਤਾਂ ਵੀ ਪਰਵਾਹ ਨਹੀਂ, ਐਸੀ ਗੁਰਪਿਆਰੀ ਅਵਸਥਾ ਬਣ ਜਾਂਦੀ ਹੈ ਉਸ ਸਿੱਖ ਦੀ। ਕਹਿੰਦੇ ਡਿੱਗੈ ਨਾ ਡੋਲੈ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ, ਉਹ ਪੂਰਨ ਤੌਰ ਤੇ ਤ੍ਰਿਪਤ ਹੋ ਜਾਂਦਾ, ਪੂਰਨ ਤੌਰ ਦੇ ਉੱਤੇ ਰੱਜ ਜਾਂਦਾ।
ਓਏ ਜੋ ਬੀਚ ਹਮ ਤੁਮ ਕਛ ਹੋਤੇ, ਤਿੰਨ ਕੀ ਬਾਤ ਬਿਲਾਨੀ।
ਦੇਖੋ ਗੁਰੂ ਪਿਆਰੀ ਕਿੱਡੀ ਕਮਾਲ ਦੀ ਗੱਲ ਕਹੀ ਹੈ ਮਹਾਰਾਜ ਨੇ ਇਸ ਪੰਕਤੀ ਚ। ਕਹਿੰਦੇ ਓਏ ਜੋ ਬੀਚ ਹਮ ਤੁਮ ਕਛ ਹੋਤੇ, ਓਏ ਜੋ ਬੀਚ, ਉਹ ਕਹਿੰਦੇ ਆ ਸਾਡੇ ਵਿੱਚ ਜਿਹੜੀ ਅਸੀਂ ਕੁਸੀ ਕੁਛ ਹੁੰਦੇ ਹਾਂ, ਹਮ ਤੁਮ ਕੁਛ ਕਛ ਹੋਤੇ, ਹਮ ਤੁਮ ਕਛ ਹੋਤੇ ਦਾ ਮਤਲਬ ਹੈ ਵੀ ਅਸੀਂ ਤੁਸੀਂ ਕੁਝ ਹੁੰਦੇ ਹਾਂ, ਮੈਂ ਹੈ, ਤੂੰ ਹੈ, ਮੈਂ ਹੈ, ਤੂੰ ਹੈ, ਮੇਰਾ ਹੈ, ਤੇਰਾ ਹੈ। ਭਾਵ ਕੀ ਹੈ ਕਿ ਬਿਤਕਰੇਬਾਜ਼ੀਆਂ, ਬਿਤਕਰੇਬਾਜ਼ੀਆਂ। ਇਹ ਕਹਿੰਦੇ ਸਾਡੇ ਅੰਦਰ ਜਿਹੜੀਆਂ ਬਿਤਕਰੇਬਾਜ਼ੀਆਂ ਹੁੰਦੀਆਂ ਨੇ ਨਾ, ਜਿਹਦੇ ਕਰਕੇ ਅਸੀਂ ਕਹਿੰਦੇ ਹਾਂ ਆ ਮੇਰਾ ਹੈ, ਆ ਤੇਰਾ ਹੈ, ਆ ਤੂੰ ਹੈ, ਆ ਮੈਂ ਹਾਂ, ਕਹਿੰਦੇ ਤਿੰਨ ਕੀ ਬਾਤ ਬਿਲਾਨੀ। ਇਹਨਾਂ ਬਿਤਕਰੇਬਾਜ਼ੀਆਂ ਦੀ ਜਿਹੜੀ ਬਾਤ ਹੈ ਇਹ ਖਤਮ ਹੋ ਜਾਂਦੀ ਹੈ। ਕਹਿੰਦੇ ਬਿਲਾਨੀ, ਬਿਲਾਨੀ ਦਾ ਮਤਲਬ ਹੈ ਖਤਮ ਹੋ ਜਾਂਦੀ ਹੈ, ਮੁੱਕ ਜਾਂਦੀ ਹੈ ਗੁਰੂ ਪਿਆਰਿਓ। ਕਿਹਦੀ ਮੁੱਕ ਜਾਂਦੀ ਹੈ? ਬਿਤਕਰੇਬਾਜ਼ੀਆਂ ਕਿਹਦੇ ਅੰਦਰੋਂ ਖਤਮ ਹੋ ਜਾਂਦੀਆਂ? ਜਿਹੜਾ ਨਾਮ ਦਾ ਧਾਰਨੀ ਹੋ ਜਾਂਦਾ, ਆ ਉੱਚੀ ਜਾਤ ਦਾ ਹੈ, ਆ ਨੀਵੀਂ ਜਾਤ ਦਾ ਹੈ, ਮੈਂ ਨੀਵੀਂ ਜਾਤ ਵਾਲੇ ਨਾਲ ਨਹੀਂ ਵਰਤਣਾ, ਬੈਠਣਾ ਨਹੀਂ, ਲੈਣਾ ਨਹੀਂ, ਦੇਣਾ ਨਹੀਂ। ਗੁਰੂ ਪਿਆਰਿਓ, ਐਸੇ ਮਨੁੱਖਾਂ ਦੇ ਹਿਰਦੇ 'ਚ ਨਾਮ ਨਹੀਂ ਹੈ, ਅਤੇ ਜਿਹਦੇ ਅੰਦਰ ਨਾਮ ਹੈ ਫਿਰ ਉਹ ਇਹਨਾਂ ਬਿਤਕਰੇਬਾਜ਼ੀਆਂ ਦੇ ਵਿੱਚ ਨਹੀਂ ਪੈਂਦਾ ਹੈ। ਉਹ ਉੱਚੀ ਨੀਚੀ ਜਾਤ ਦੇ ਭੇਦ ਭਾਵ ਨੂੰ ਪ੍ਰਵਾਨ ਨਹੀਂ ਕਰਦਾ। ਭੇਦ ਭਾਵ ਨੂੰ ਪ੍ਰਵਾਨ ਕਰਨਾ ਕੀ ਗੁਰੂ ਪਿਆਰਿਓ? ਉਹ ਜਾਤ ਪਾਤ ਨੂੰ ਹੀ ਪ੍ਰਵਾਨ ਨਹੀਂ ਕਰਦਾ ਹੈ ਜਿਹਦੇ ਅੰਦਰ ਗੁਰੂ ਪਿਆਰਿਓ। ਇਹ ਕਹਾਣੀ ਮੁੱਕ ਜਾਂਦੀ ਹੈ ਬਿਤਕਰੇਬਾਜ਼ੀਆਂ ਦੇ।
ਅਲੰਕਾਰ ਮੇਲ ਥੈਲੀ ਹੋਈ ਹੈ, ਤਾਂ ਤੇ ਕਣਕ ਵਖਾਨੀ।
ਅਲੰਕਾਰ ਮਿਲ ਥੈਲੀ ਹੋਈ ਹੈ, ਤਾਂ ਤੇ ਕਣਕ ਵਖਾਨੀ। ਅਲੰਕਾਰ, ਅਲੰਕਾਰ ਕਹਿੰਦੇ ਨੇ ਗਹਿਣਿਆਂ ਨੂੰ। ਤੁਸੀਂ ਕਹਿੰਦੇ ਗਹਿਣੇ ਇਕੱਠੇ ਕਰ ਲਓ, ਕੋਠਾਲੀ 'ਚ ਪਾ ਲਓ, ਕੋਕਾ ਪਾ ਲਓ, ਬਾਲੀ ਪਾ ਲਓ, ਗਲ ਦਾ ਹਾਰ ਪਾ ਲਓ, ਪੈਰਾਂ ਦੇ ਵਿੱਚ ਪਾਉਣ ਵਾਲੀਆਂ ਪੰਜੇਬਾਂ ਪਾ ਲਓ, ਪਾਈਲਾਂ ਪਾ ਲਓ, ਕੜੇ ਪਾ ਲਓ, ਚੂੜੀਆਂ ਪਾ ਲਓ, ਫਿਰ ਉਦੋਂ ਬਾਅਦ ਕਹਿੰਦੇ ਉਹਨੂੰ ਸੇਕ ਦੇ ਦਿਓ, ਉਹ ਢਲ ਜਾਏਗਾ। ਜਦੋਂ ਢਲ ਜਾਏਗਾ ਤੇ ਫਿਰ ਕੀ ਉਹ ਬਣ ਜਾਏਗਾ? ਉਹ ਡਲਾ ਬਣ ਜਾਏਗਾ, ਡਲਾ। ਮਹਾਰਾਜ ਕਹਿੰਦੇ ਅਲੰਕਾਰ ਮਿਲ, ਅਲੰਕਾਰ ਮਿਲ, ਸਾਰੇ ਗਹਿਣੇ ਮਿਲ ਕੇ ਥੈਲੀ ਹੋਈ ਹੈ। ਥੈਲੀ, ਥੈਲੀ ਤਾਂ ਕਹਿੰਦੇ ਨੇ ਉਹ ਰੈਣੀ ਜੀ ਬਣ ਜਾਂਦੀ ਹੈ ਨਾ, ਡਲੀ ਬਣ ਜਾਂਦੀ ਹੈ, ਥੈਲੀ ਕਹਿੰਦੇ ਡਲੀ ਨੂੰ। ਕਹਿੰਦੇ ਸਾਰੇ ਗਹਿਣੇ ਮਿਲ ਕੇ ਜਦੋਂ ਉਹਨਾਂ ਨੂੰ ਤਾ ਦਿੱਤਾ ਜਾਂਦਾ ਤੇ ਉਹ ਇੱਕ ਡਲੀ ਬਣ ਜਾਂਦੀ ਹੈ। ਦੱਸੋ ਵੀ ਕਿੱਥੇ ਗਿਆ ਕੋਕਾ, ਕਿੱਥੇ ਗਈ ਬਾਲੀ, ਕਿੱਥੇ ਗਿਆ ਹਾਰ, ਕਿੱਥੇ ਗਏ ਕੜੇ, ਕਿੱਥੇ ਗਈਆਂ ਚੂੜੀਆਂ? ਉਹ ਇੱਕ ਡਲੀ ਬਣ ਗਈ। ਕਿਉਂ? ਕਿਉਂਕਿ ਉਹ ਇੱਕ ਡਲੀ ਤੋਂ ਹੀ ਸਾਰੇ ਬਣੇ ਸੀ। ਇਵੇਂ ਗੁਰਪਿਆਰੀ ਉਹ ਜਿੰਨੇ ਵੀ ਸੰਸਾਰ ਦੇ ਵਿੱਚ ਲੋਕ ਨੇ ਨਾ ਸਾਨੂੰ ਦੱਸਦੇ ਨੇ ਉੱਚਾ ਨੀਵਾਂ ਛੋਟਾ ਵੱਡਾ ਕੁਛ ਨਹੀਂ ਹੈ ਗੁਰਪਿਆਰੀਓ ਸਭ ਇੱਕ ਹੀ ਹੈ ਜਿਵੇਂ ਸਾਰੇ ਗਹਿਣੇ ਮਿਲ ਕੇ ਇੱਕ ਡਲੀ ਬਣ ਜਾਂਦੀ ਹੈ ਅਤੇ ਇੱਕ ਡਲੀ ਤੋਂ ਸਾਰੇ ਗਹਿਣੇ ਬਣਦੇ ਹੈ ਇਵੇਂ ਇੱਕ ਨੂਰ ਤੋਂ ਸਾਰਾ ਜਗਤ ਉਪਜਿਆ ਅਤੇ ਸਾਰੇ ਜਗਤ ਨੇ ਇੱਕ ਨੂਰ ਦੇ ਵਿੱਚ ਸਮਾਉਣਾ ਹੈ ਤਾਂ ਅਤੇ ਕਣਕ ਵਖਾਨੀ ਉਹਨੂੰ ਕਹਿੰਦੇ ਕਣਕ ਕਹਿੰਦੇ ਨੇ ਸੋਨੇ ਨੂੰ ਕਹਿੰਦੇ ਉਹਨੂੰ ਫਿਰ ਸੋਨਾ ਹੀ ਕਿਹਾ ਜਾਂਦਾ ਡਲੀ ਹੱਥ 'ਤੇ ਰੱਖ ਕੇ ਕਿਸੇ ਨੂੰ ਕਹੋ ਇਹ ਕੀ ਹੈ ਕਹੂਗਾ ਸੋਨਾ ਹੈ ਸੋਨੇ ਦੀ ਡਲੀ ਹੈ ਕੋਈ ਨਹੀਂ ਕਹੂਗਾ ਇਹ ਕੋਕਾ ਹੈ ਬਾਲੀ ਹੈ ਇਹ ਛੱਲਾ ਹੈ ਛਾਪ ਹੈ ਚੂੜੀ ਹੈ ਕੋਈ ਨਹੀਂ ਕਹੂਗਾ ਕਿਉਂ ਕਿਉਂਕਿ ਉਹ ਸਾਰੇ ਢਲ ਚੁੱਕੇ ਨੇ ਇਵੇਂ ਗੁਰਪਿਆਰੀ ਜਦੋਂ ਸਾਰਿਆਂ ਨੇ ਢਲ ਜਾਣਾ ਤੇ ਕੇਵਲ ਅਕਾਲ ਪੁਰਖ 'ਚ ਸਮਾ ਜਾਣਾ ਉਹਦੇ ਨੂਰ 'ਚ ਮਿਲ ਜਾਣਾ
ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ ਬਾਜੇ ਅਨਹਤ ਬਾਣੀ
ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਜਿਹੜਾ ਇਸ ਕਹਾਣੀ ਨੂੰ ਸਮਝ ਲੈਂਦਾ ਗੁਰਪਿਆਰਿਓ ਉਹਦੇ ਅੰਦਰ ਅਕਾਲ ਪੁਰਖ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਜ਼ਾਰਾ ਹੋ ਜਾਂਦੀ ਹੈ ਸਹਿਜ ਸੁਖ ਸੋਭਾ ਆਤਮਕ ਅਡੋਲਤਾ ਦੀ ਅਵਸਥਾ ਬਣ ਜਾਂਦੀ ਹੈ ਸੁਖ ਦੀ ਅਵਸਥਾ ਬਣ ਜਾਂਦੀ ਹੈ ਉਹਦੀ ਸ਼ੋਭਾ ਹੁੰਦੀ ਹੈ ਜਗਤ ਵਿੱਚ ਬਾਜੇ ਅਨਹਤ ਬਾਣੀ ਉਹਦੇ ਅੰਦਰ ਇੱਕ ਰਸ ਲਗਾਤਾਰ ਰੱਬੀ ਰਾਓ ਦੀ ਬਾਣੀ ਰੱਬੀ ਰਾਓ ਦੀ ਸਿਫਤ ਸਲਾਹ ਦੀ ਬਾਣੀ ਜਿਹੜੀ ਹੈ ਉਹ ਚੱਲਣ ਲੱਗ ਪੈਂਦੀ ਹੈ
ਕਹੋ ਨਾਨਕ ਨਿਹਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ
ਕਹਿੰਦੇ ਗੁਰ ਕੀਓ ਬੰਧਾਨੀ ਜਿਨ੍ਹਾਂ ਨੂੰ ਗੁਰੂ ਨੇ ਇਹ ਜੁਗਤੀ ਨਾਲ ਬੰਨ ਦਿੱਤਾ ਕਹੋ ਨਾਨਕ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੌਣ ਕਹਿ ਰਹੇ ਹੋ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਹਿੰਦੇ ਕਹੋ ਨਾਨਕ ਹੇ ਗੁਰੂ ਨਾਨਕ ਸਾਹਿਬ ਜੀ ਇਹ ਜਿਹੜੇ ਸੰਗਤ 'ਚ ਬੈਠੇ ਨੇ ਸੁਣਨ ਵਾਸਤੇ ਇਹਨਾਂ ਨੂੰ ਆਖੋ ਨਿਹਚਲ ਘਰ ਬੰਨ੍ਹਿਓ ਉਹਨਾਂ ਨੇ ਆਪਦੇ ਨਿਹਚਲ ਘਰ ਨੂੰ ਬੰਨ੍ਹ ਲਿਆ ਹੈ ਪੁਰਾਣੇ ਸਮਿਆਂ ਦੇ ਵਿੱਚ ਗੁਰੂ ਪਿਆਰਿਓ ਕੱਚੇ ਘਰ ਬੰਨ੍ਹੇ ਜਾਂਦੇ ਸੀ ਕੱਚੇ ਘਰ ਹੁੰਦੇ ਸੀ ਅਤੇ ਘਰ ਬੰਨ੍ਹੇ ਜਾਂਦੇ ਸੀ ਬਣਾਏ ਜਾਂਦੇ ਸੀ ਬਾਰਿਸ਼ਾਂ ਆ ਜਾਂਦੀਆਂ ਸੀ ਹਨੇਰੀਆਂ ਆ ਜਾਂਦੀਆਂ ਸੀ ਝੱਖੜ ਆ ਜਾਂਦੇ ਸੀ ਤੂਫਾਨ ਆ ਜਾਂਦੇ ਸੀ ਢਹਿ ਜਾਂਦੇ ਸੀ ਫਿਰ ਕਹਿੰਦੇ ਨਵੇਂ ਬੰਨ੍ਹਣੇ ਪੈਂਦੇ ਸੀ ਫਿਰ ਨਵੇਂ ਬਣਾਉਣੇ ਪੈਂਦੇ ਸੀ ਹੁਣ ਪੱਕੇ ਬਣਾ ਲਏ ਗੁਰਪਿਆਰਿਓ ਪਰ ਪੱਕਿਆਂ ਦੀ ਵੀ ਤਾਂ ਇੱਕ ਉਮਰ ਹੈ ਨਾ ਸੌ ਸਾਲ ਨੂੰ ਇਹ ਵੀ ਗੁਰਪਿਆਰਿਓ ਜਰਜਰੇ ਹੋ ਜਾਣਗੇ ਫਿਰ ਨਵੇਂ ਬਣਾਉਣੇ ਪੈਣਗੇ ਨਵੇਂ ਬੰਨ੍ਹਣੇ ਪੈਣਗੇ ਇਹ ਵੀ ਸਥਿਰ ਨਹੀਂ ਹੈ ਕੱਚੇ ਘਰਾਂ ਦੀ ਉਮਰ ਗੁਰਪਿਆਰਿਓ ਵੱਧ ਤੋਂ ਵੱਧ 2 ਸਾਲ 5 ਸਾਲ 10 ਸਾਲ ਹੁੰਦੀ ਹੋਊਗੀ ਅੱਜ ਜਿਹੜੇ ਅਸੀਂ ਸੀਮੈਂਟ ਇੱਟਾਂ ਦੇ ਨਾਲ ਬਣਾ ਲਏ ਇਹਦੀ ਉਮਰ ਗੁਰਪਿਆਰਿਓ 100 ਸਾਲ ਹੋਊ ਵੱਧ ਤੋਂ ਵੱਧ 200 ਸਾਲ ਹੋਜੂ 300 ਸਾਲ ਹੋਜੂ ਲੇਕਿਨ ਇੱਕ ਨਾ ਇੱਕ ਦਿਨ ਤਾਂ ਜਰਜਰਾ ਹੋਣੀਆਂ ਨੇ ਨਾ ਬਿਲਡਿੰਗਾਂ ਵੈਸੇ ਜਿਸ ਕਿਸਮ ਦੀਆਂ ਇੱਟਾਂ ਜਿਸ ਕਿਸਮ ਦਾ ਸੀਮੈਂਟ ਜਿਸ ਕਿਸਮ ਦਾ ਸਰੀਆ ਮਿਲ ਰਿਹਾ ਇਹ 30-35 ਸਾਲ ਤੋਂ ਵੱਧ ਨਹੀਂ ਚੱਲਦੇ ਗੁਰਪਿਆਰਿਓ ਜਰਜਰੇ ਹੋ ਜਾਂਦੇ ਆ ਤਾਂ ਨਿਹਚਲ ਘਰ ਕਿਹੜਾ ਨਿਹਚਲ ਘਰ ਦਾ ਮਤਲਬ ਹੈ ਉਹ ਘਰ ਜਿਹੜਾ ਇੱਕ ਵਾਰੀ ਬੰਨ ਲਿਆ ਮੁੜ ਕੇ ਖਤਮ ਹੀ ਨਹੀਂ ਹੁੰਦਾ ਨਿਹਚਲ ਚਲਾਏ ਮਨ ਨਹੀਂ ਹੈ ਹਮੇਸ਼ਾ ਰਹਿਣ ਵਾਲਾ ਉਹ ਘਰ ਕਿਹੜਾ ਗੁਰਪਿਆਰਿਓ ਉਹ ਪਰਮੇਸ਼ਵਰ ਦਾ ਘਰ ਹੈ ਜਿਹਦੇ ਵਿੱਚ ਮਨੁੱਖ ਆਪਣੀ ਜਗ੍ਹਾ ਪਾ ਲੈਂਦਾ ਉੱਥੇ ਆਪਣਾ ਘਰ ਪਾ ਲੈਂਦਾ ਨਿਹਚਲ ਸਥਾਨ ਦੇ ਉੱਤੇ ਨਿਹਚਲ ਘਰ ਪਾ ਲੈਂਦਾ ਪਰ ਕਹਿੰਦੇ ਕੌਣ ਪਾਉਂਦਾ ਹੈ ਗੁਰ ਕੀ ਉਹ ਬੰਧਾਨੀ ਜਿਹਨੂੰ ਗੁਰੂ ਨੇ ਜੁਗਤੀ ਬਣਾ ਦਿੱਤੀ ਹੈ ਜਿਹਨੂੰ ਗੁਰੂ ਨੇ ਨਾਮ ਬਾਣੀ ਨਾਲ ਜੋੜ ਦਿੱਤਾ ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਪਿਆਰੇ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਸਿੱਖਿਆ ਦਿੰਦੇ ਹੈ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ ਗੁਰਪਿਆਰਿਓ ਆਪਾਂ ਸਮਾਪਤੀ ਕਰਦੇ ਹਾਂ ਬਾਣੀ ਬਹੁਤ ਅਗਮ ਅਗਾਧ ਬੋਧ ਹੈ ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ ਖਿਮਾ ਦੇ ਜਾਚਕ ਹਾਂ ਆਓ ਸਾਰੇ ਰਲ ਮਿਲ ਕੇ ਆਖਰੀ ਪੰਗਤੀਆਂ ਗੁਰਪਿਆਰਿਓ ਫਿਰ ਆਪਾਂ ਇੱਕ ਵਾਰੀ ਦੁਹਰਾਈਏ ਸਮਾਪਤੀ ਕਰੀਏ
ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਘਰ ਬੰਧਿਓ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ